ਖਾਨ ਦੇਖੋ ਕਹਾਂ ਨਵਾਬ ਜੀ ਬਿਗੜਿਓ ਕਾਜ ਮਹਾਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਉਹ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਹਜ਼ੂਰੀ ਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਭਰਾਂ ਦਾ ਪਾਵਨ ਪਵਿੱਤਰ ਇਤਿਹਾਸ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿੱਚ ਬਾਬਾ ਵਿਧੀ ਚੰਦ ਜੀ ਚੰਦੂ ਦੇ ਲੜਕੇ ਕਰਮ ਚੰਦ ਨੂੰ ਪਕੜ ਕੇ ਲੈ ਕੇ ਆਏ ਹਨ, ਜੰਗ ਦੇ ਵਿੱਚੋਂ ਇਹਨੂੰ ਪਕੜ ਕੇ ਲਿਆਏ ਨੇ। ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਦਾ ਕੀ ਹਾਲ ਕੀਤਾ ਜਾਏ, ਆਗਿਆ ਕਰੋ। ਸਤਿਗੁਰਾਂ ਬਚਨ ਕੀਤਾ ਜਿਵੇਂ ਇਹਦੇ ਪਿਓ ਦੇ ਸਿਰ ਚ ਜੁੱਤੀਆਂ ਮਾਰੀਆਂ ਸਨ ਇਹਦੇ ਵੀ ਮਾਰੋ, ਪਰ ਇਹਨੂੰ ਮਾਰਨਾ ਨੀ ਜਿਉਂਦਾ ਛੱਡ ਦਿਓ। ਕਰਮ ਚੰਦ ਦੇ ਸਿਰ ਚ ਜੁੱਤੀਆਂ ਮਾਰ ਕੇ ਇਹਨੂੰ ਰਣ ਭੂਮੀ ਚ ਛੱਡ ਦਿੱਤਾ। ਇਹ ਦੌੜ ਕੇ ਵਾਪਸ ਅਬਦੁਲ ਖਾਨ ਦੇ ਕੋਲ ਆ ਗਿਆ, ਕਹਿੰਦਾ ਮੈਂ ਤਾਂ ਆਪਣੀ ਜਾਨ ਬੜੀ ਮੁਸ਼ਕਲ ਨਾਲ ਉਥੋਂ ਬਚਾ ਕੇ ਨਿਕਲਿਆ। ਉਧਰ ਅਬਦੁਲ ਖਾਨ ਦਾ ਲੜਕਾ ਹੈ ਨਬੀ ਬਖਸ਼, ਕਿਉਂਕਿ ਅਬਦੁਲ ਖਾਨ ਦੇ ਦੋ ਪੁੱਤਰ ਜੰਗ ਦੇ ਮੈਦਾਨ ਚ ਲੜਨ ਹੋਏ ਆਏ ਸਨ। ਵੱਡੇ ਦਾ ਨਾਂ ਨਬੀ ਬਖਸ਼ ਹੈ ਔਰ ਛੋਟੇ ਦਾ ਨਾਂ ਕਰੀਮ ਬਖਸ਼ ਹੈ। ਨਬੀ ਬਖਸ਼ ਆਪਣੇ ਨਾਲ 2000 ਫੌਜ ਦਾ ਜਥਾ ਲੈ ਕੇ ਚੜਿਆ, ਲੜਿਆ ਹੈ। ਇਹਦਾ ਮੁਕਾਬਲਾ ਅੱਗੇ ਸਤਿਗੁਰਾਂ ਦੇ ਦੋ ਸੂਰਬੀਰ ਬਹਾਦਰ ਸਿੱਖ ਭਾਈ ਸ਼ਕਤੂ ਜੀ ਹੋਣਾ ਨੇ ਕੀਤਾ। ਭਾਈ ਸ਼ਕਤੂ ਤੇ ਭਾਈ ਪਰਸਰਾਮ ਜੀ ਬੜੀ ਬਹਾਦਰੀ ਨਾਲ ਲੜੇ ਨੇ, ਇਹਦਾ ਹੱਲਾ ਰੋਕਿਆ, ਕਈ ਤੁਰਕਾਂ ਨੂੰ ਮਾਰ ਕੇ ਬੌਧ ਦੇ ਘਾਟ ਉਤਾਰਿਆ। ਆਖਿਰਕਾਰ ਭਾਈ ਪਰਸਰਾਮ ਜੀ ਦੇ ਹੱਥੋਂ ਨਬੀ ਬਖਸ਼ ਦੇ ਤੇਗ ਵੱਜੀ ਤੇ ਤੇਗ ਵੱਜਣ ਦੇ ਨਾਲ ਉਸੇ ਵਕਤ ਇਹਦਾ ਸਿਰ ਲੱਥ ਗਿਆ ਔਰ ਨਬੀ ਬਖਸ਼ ਦੀ ਜੰਗ ਦੇ ਮੈਦਾਨ ਵਿਚ ਰਣ ਭੂਮੀ ਚ ਮੌਤ ਹੋ ਗਈ। ਜਰਨੈਲ ਦੇ ਮਰਦਿਆਂ ਫੌਜਾਂ ਨੂੰ ਭਾਜੜਾਂ ਪੈ ਗਈਆਂ। ਕਈ ਸੂਰਮੇ ਉਸ ਵੇਲੇ ਦੌੜ ਕੇ ਪਿੱਛੇ ਵਾਪਸ ਮੁੜੇ ਨੇ ਜਿੱਥੇ ਅਬਦੁਲ ਖਾਨ ਖੜਾ ਸੀ। ਅਬਦੁਲ ਖਾਨ ਦੇ ਪੁੱਤਰ ਦੇ ਮਰਨ ਦੀ ਖਬਰ ਜਾ ਕੇ ਅਬਦੁਲ ਖਾਨ ਨੂੰ ਦੇ ਰਹੇ ਨੇ, ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ, ਸਤਿਗੁਰਾਂ ਦੇ ਇਸ ਜੰਗ ਦੀ ਪਾਵਨ ਕਥਾ ਸਰਵਣ ਕਰੀਏ। ਇਹ ਧਰਮ ਯੁੱਧ ਹੈ ਕਿਉਂਕਿ ਛੇਵੇਂ ਪਾਤਸ਼ਾਹ ਜੀ ਨੇ ਇਹ ਜੰਗ ਕਿਸੇ ਸਵਾਰਥ ਨੂੰ ਰੱਖ ਕੇ ਨਹੀਂ ਲੜਿਆ। ਜਿਹੜਾ ਜੰਗ ਕਿਸੇ ਸਵਾਰਥ ਨੂੰ ਮੁੱਖ ਰੱਖ ਕੇ ਲੜਿਆ ਜਾਂਦਾ, ਜ਼ਮੀਨ ਵਾਸਤੇ, ਜਰ ਵਾਸਤੇ, ਜੋਰੂ ਵਾਸਤੇ, ਉਹ ਜੰਗ ਧਰਮ ਯੁੱਧ ਨਹੀਂ ਕਹਾਉਂਦਾ। ਧਰਮ ਯੁੱਧ ਉਹ ਹੈ ਕਿ ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਮੁਕਾਬਲਾ ਕਰਨਾ। ਜੇ ਦੁਸ਼ਮਣ ਚੜ ਕੇ ਆਇਆ ਤੇ ਆਪਣੇ ਧਰਮ ਨੂੰ ਬਚਾਉਣ ਵਾਸਤੇ ਦੁਸ਼ਮਣ ਦੇ ਨਾਲ ਲੋਹਾ ਲੈਣਾ, ਦੁਸ਼ਮਣ ਦਾ ਮੁਕਾਬਲਾ ਕਰਨਾ, ਉਹਨੂੰ ਧਰਮ ਯੁੱਧ ਕਹਿੰਦੇ ਹਨ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਇਹ ਯੁੱਧ ਲੜ ਰਹੇ ਨੇ ਧਰਮ ਯੁੱਧ ਹੈ, ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਲੜਿਆ ਜਾ ਰਿਹਾ, ਕਿਉਂਕਿ ਤੁਰਕ ਆਏ ਨੇ ਚੜ ਕੇ, ਅਬਦੁਲ ਖਾਨ ਸੂਬਾ ਜਲੰਧਰ ਫੌਜ ਲੈ ਕੇ ਚੜ ਕੇ ਆਇਆ, ਚੜਾਈ ਕਰਕੇ ਆਇਆ। ਆਓ ਮਨ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜਦੇ ਆ, ਇਕਾਗਰਤਾ ਬਣਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਦੋਰ ਗਏ ਦੁਇ ਦਾਸ ਤਬ, ਜੈ ਤੇਰੇ ਅਬਦੁਲ ਖਾਨ।
ਦੋ ਦਾਸ ਜਿਹੜੇ ਨਬੀ ਬਖਸ਼ ਦੇ ਨਾਲ ਅੱਗੇ ਹੋ ਕੇ ਲੜ ਰਹੇ ਸੀ, ਉਹਨਾਂ ਨੇ ਜਦੋਂ ਵੇਖਿਆ ਕਿ ਨਬੀ ਬਖਸ਼ ਦੀ ਮੌਤ ਹੋ ਗਈ ਹੈ, ਤੇ ਉਸ ਵਕਤ ਉਹ ਦਾਸ ਦੌੜ ਕੇ ਜਿੱਥੇ ਅਬਦੁਲ ਖਾਨ, ਅਬਦੁਲ ਸਮੁੰਦ ਖਾਨ ਜਿਸ ਜਗ੍ਹਾ ਤੇ ਖੜਿਆ ਸੀ, ਉਸ ਜਗ੍ਹਾ ਤੇ ਚੱਲ ਕੇ ਆਏ ਹਨ।
ਦੇਖੋ ਕਹਾ ਨਵਾਬ ਜੀ, ਬਿਗੜਿਓ ਕਾਜ ਮਾਨ।
ਉਹਨਾਂ ਦਾਸਾਂ ਨੇ ਆ ਕੇ ਅਬਦੁਲ ਖਾਨ ਨੂੰ ਬੇਨਤੀ ਕੀਤੀ, ਕਹਿਣ ਲੱਗੇ ਨਵਾਬ ਸਾਹਿਬ ਵੇਖੋ ਆ ਕੀ ਭਾਣਾ ਵਰਤ ਗਿਆ, ਆ ਵੇਖੋ ਕਿਸ ਤਰ੍ਹਾਂ ਦਾ ਖੁਦਾ ਦਾ ਕਹਿਰ ਵਰਤਿਆ ਹੈ, ਬੜਾ ਵੱਡਾ ਕੰਮ ਵਿਗੜ ਗਿਆ, ਬੜਾ ਮਾੜਾ ਕੰਮ ਰਣ ਭੂਮੀ ਵਿਚ ਹੋਇਆ ਹੈ।
ਤੋਟਕ ਛੰਦ ਤੁਵਨੰਦਨ ਚੰਦ ਮਨਿੰਦ ਹੋਤੋ।
ਇਹ ਨਵਾਬ ਸਾਹਿਬ ਜਿਹੜਾ ਤੁਹਾਡਾ ਪੁੱਤਰ ਸੀ, ਉਹ ਚੰਦਰਮਾ ਦੇ ਸਮਾਨ ਸੀ, ਉਹ ਦੱਸਣ ਵਾਸਤੇ ਆਏ ਨੇ ਕਿ ਤੇਰੇ ਪੁੱਤਰ ਦੀ ਮੌਤ ਹੋ ਗਈ ਹੈ, ਤੇ ਦੱਸਣ ਵਾਸਤੇ ਉਹ ਢੰਗ ਵਰਤ ਰਹੇ ਨੇ, ਤਰੀਕੇ ਨਾਲ ਦੱਸ ਰਹੇ ਨੇ, ਕਹਿੰਦੇ ਨਵਾਬ ਸਾਹਿਬ ਵੇਖੋ ਕਿੱਡਾ ਮਾੜਾ ਕੰਮ ਹੋਇਆ, ਕਿਤਨਾ ਕੰਮ ਵਿਗੜ ਗਿਆ, ਤੇਰਾ ਜਿਹੜਾ ਪੁੱਤਰ ਸੀ ਨਬੀ ਬਖਸ਼, ਉਹ ਚੰਦਰਮਾ ਦੇ ਸਮਾਨ ਸੀ।
ਰਿਪ ਬ੍ਰਿੰਦਨ ਕੰਦਤ ਸੋ ਪੈ ਹਤੋ,
ਜਿਹਨੇ ਬਹੁਤ ਸਾਰੇ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿਚ ਮਾਰਿਆ ਹੈ, ਬਹੁਤ ਸਾਰੇ ਸੂਰਮਿਆਂ ਨੂੰ ਉਹਨੇ ਰਣ ਭੂਮੀ ਵਿਚ ਮਾਰਿਆ ਹੈ, ਤੇ ਬਹੁਤ ਸਾਰੇ ਸੂਰਮਿਆਂ ਨੂੰ ਮਾਰਦਾ ਹੋਇਆ।
ਕਮਸਾਨ ਕਨੋ ਕਰ ਜੰਗ ਮਾਰੀ,
ਬਹੁਤ ਸਾਰੇ ਸੂਰਮਿਆਂ ਨੂੰ ਉਹਨੇ ਰਣ ਭੂਮੀ ਵਿਚ ਮਾਰਿਆ, ਤੇ ਮਾਰਦਾ ਹੋਇਆ ਆਪ ਵੀ ਮਾਰਿਆ ਗਿਆ ਹੈ। ਨਬੀ ਬਖਸ਼ ਤੇਰਾ ਪੁੱਤਰ ਬਹੁਤ ਸਾਰੇ ਸੂਰਮਿਆਂ ਨੂੰ ਮਾਰ ਕੇ, ਦੁਸ਼ਮਣਾਂ ਨੂੰ ਮਾਰ ਕੇ, ਉਹ ਆਪ ਵੀ ਜੰਗ ਦੇ ਮੈਦਾਨ ਵਿਚ ਮਾਰਿਆ ਗਿਆ, ਬੜਾ ਘਮਾਸਾਨ ਉਹਨੇ ਜੰਗ ਕੀਤਾ ਹੈ।
ਪਿਛਵਾਏ ਹਟਿਓ ਇੱਕ ਪੈਰ ਨਹੀਂ,
ਇਹੋ ਜਿਹਾ ਸੂਰਮਾ ਸੀ ਤੇਰਾ ਪੁੱਤਰ ਨਬੀ ਬਖਸ਼, ਉਹਨੇ ਬੜਾ ਘਮਾਸਾਨ ਜੰਗ ਕੀਤਾ, ਇੱਕ ਵੀ ਪੈਰ ਉਹਨੇ ਜੰਗ ਦੇ ਮੈਦਾਨ ਚੋਂ ਆਪਣਾ ਪਿੱਛੇ ਨਹੀਂ ਪੁੱਟਿਆ, ਅੱਗੇ ਹੋ ਕੇ ਵੱਧ ਕੇ ਲੜਦਾ ਰਿਹਾ, ਉਹਨੇ ਇੱਕ ਵੀ ਪੈਰ ਇੱਕ ਵੀ ਕਦਮ ਆਪਣਾ ਰਣ ਭੂਮੀ ਵਿਚੋਂ ਪਿੱਛੇ ਨਹੀਂ ਕੀਤਾ।
ਅਰਜੇ ਸਰ ਤੇ ਬਰਜੇ ਤਰਜੇ,
ਉਹਨੇ ਬਹੁਤ ਸਾਰੇ ਦੁਸ਼ਮਣਾਂ ਵੱਲੋਂ ਚਲਾਏ ਹੋਏ ਤੀਰਾਂ ਨੂੰ ਰੋਕ ਕੇ ਆਪ ਤੀਰ ਚਲਾਏ ਨੇ, ਤੇ ਆਪ ਉਹਨਾਂ ਦੇ ਤੀਰ ਰੋਕ ਕੇ ਤੀਰ ਚਲਾ ਕੇ ਬੜੇ ਦੁਸ਼ਮਣਾਂ ਨੂੰ ਮਾਰਿਆ ਹੈ।
ਬਟ ਆਪ ਗਿਰਿਓ ਪੁਰਜੇ ਪੁਰਜੇ,
ਆਖਰਕਾਰ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਤੇਰਾ ਪੁੱਤਰ ਨਬੀ ਬਖਸ਼ ਹੈ ਅਬਦੁਲ ਖਾਨ ਹੈ ਨਵਾਬ ਜੀ, ਤੁਹਾਡਾ ਪੁੱਤਰ ਨਬੀ ਬਖਸ਼ ਰਣ ਭੂਮੀ ਵਿਚ ਪੁਰਜੇ ਪੁਰਜੇ ਹੋ ਕੇ ਮਰ ਗਿਆ ਹੈ, ਪੁਰਜੇ ਪੁਰਜੇ ਕਟਾ ਕੇ ਆਪਣੇ ਸਰੀਰ ਦੇ ਰਣ ਭੂਮੀ ਵਿਚ ਮਰ ਗਿਆ ਹੈ।
ਉਹ ਵੀਰ ਮਰੇ ਤੈ ਸੰਗ ਤਾਂ,
ਜਿੱਥੇ ਨਬੀ ਬਖਸ਼ ਆਪ ਮਾਰਿਆ ਗਿਆ, ਉਹਦੇ ਨਾਲ ਹੋਰ ਵੀ ਬਹੁਤ ਸਾਰੇ ਵੀਰ ਯੋਧੇ ਰਣ ਭੂਮੀ ਚ, ਬੜੇ ਬੜੇ ਬਹਾਦਰ ਯੋਧੇ ਜੰਗ ਦੇ ਮੈਦਾਨ ਵਿਚ ਮਾਰੇ ਗਏ ਹਨ।
ਕੰਨ ਲੋਥ ਪਰੀ ਬੈ ਸ਼੍ਰੋਣ ਮਹਾ,
ਉੱਥੇ ਲੋਥਾਂ ਦੇ ਢੇਰ ਲੱਗੇ ਪਏ ਨੇ ਨਵਾਬ ਸਾਹਿਬ, ਔਰ ਉਹਨਾਂ ਲੋਥਾਂ ਦੇ ਵਿਚੋਂ ਸਰੀਰਾਂ ਦੇ ਵਿਚੋਂ ਖੂਨ ਭਕ ਭਕ ਕਰਕੇ ਨਿਕਲ ਰਿਹਾ, ਖੂਨ ਦੀਆਂ ਨਦੀਆਂ ਜਿਵੇਂ ਵਹਿੰਦੀਆਂ ਨੇ ਏਦਾਂ ਉੱਥੇ ਵਗਦਾ ਖੂਨ ਨਜ਼ਰ ਆਉਂਦਾ।
ਸੁਣ ਸ੍ਰੋਣ ਨਵਾਬ ਸ਼ਿਤਾਬ ਤਵੈ,
ਜਦੋਂ ਨਵਾਬ ਨੇ ਸੁਣਿਆ ਕਿ ਮੇਰਾ ਪੁੱਤਰ ਰਣ ਭੂਮੀ ਚ ਮਾਰਿਆ ਗਿਆ, ਇਹ ਗੱਲ ਜਦੋਂ ਨਵਾਬ ਅਬਦੁਲ ਖਾਨ ਨੇ ਆਪਣੇ ਕੰਨਾਂ ਚ ਸੁਣੀ,
ਸਮ ਬਾਨ ਲਗੇ ਤਿਸ ਬੈਨ ਸਬੈ,
ਕਹਿੰਦੇ ਗੱਲ ਸੁਣਦਿਆਂ ਏਦਾਂ ਦੁੱਖ ਹੋਇਆ ਮਾਨੋ ਜਿਵੇਂ ਕਿਸੇ ਨੇ ਨਵਾਬ ਦੇ ਕਲੇਜੇ ਚ ਤੀਰ ਕੱਢ ਕੇ ਮਾਰ ਦਿੱਤਾ ਹੋਵੇ, ਮਾਨੋ ਜਿਵੇਂ ਹੁਣ ਬਾਪ ਵਾਸਤੇ ਆਪਣੇ ਪੁੱਤਰ ਦੀ ਮੌਤ ਦਾ ਕਿੱਡਾ ਵੱਡਾ ਸਦਮਾ ਹੁੰਦਾ ਹੈ, ਹੁਣ ਰਣ ਭੂਮੀ ਵਿਚ ਇਹਦਾ ਪੁੱਤਰ ਮਾਰਿਆ ਗਿਆ। ਨਵਾਬ ਨੇ ਜਦੋਂ ਸੁਣਿਆ, ਇਹਨਾਂ ਸੇਵਾਦਾਰਾਂ ਨੇ ਆ ਕੇ ਦੱਸਿਆ ਤੇ ਉਹ ਗੱਲ ਸੁਣ ਕੇ ਏਦਾਂ ਦੁੱਖ ਮਨਾਇਆ ਮਾਨੋ ਜਿਵੇਂ ਕਿਸੇ ਨੇ ਕਲੇਜੇ ਵਿੱਚ ਤੀਰ ਮਾਰਿਆ ਹੋਵੇ।
ਰੁਦਨੰਤ ਬੜੋ ਬਿਰਲਾਪ ਕਰੇ।
ਨਵਾਬ ਅਬਦੁਲ ਖਾਨ ਨੇ ਰੋਣਾ ਸ਼ੁਰੂ ਕਰ ਦਿੱਤਾ, ਪੈਰਾਂ ਥੱਲਿਓ ਜ਼ਮੀਨ ਨਿਕਲ ਗਈ ਤੇ ਸੁਣ ਕੇ ਵੀ ਮੇਰਾ ਪੁੱਤਰ ਮਾਰਿਆ ਗਿਆ ਰਣਭੂਮੀ ਵਿੱਚ। ਇਹ ਸੁਣਦਿਆਂ ਸਾਰ ਬਿਰਲਾਪ ਕਰਨ ਲੱਗਾ, ਉੱਚੀ ਉੱਚੀ ਕੂਕ ਕੇ ਅਬਦੁਲ ਖਾਨ ਰੋਣ ਲੱਗਾ।
ਤ੍ਰਿਪਤੇ ਉਹਨੇ ਦੇਖ ਲਖੇ ਉਹਨੇ ਮਰੇ।
ਵੈਣ ਪਾਉਣ ਲੱਗਾ, ਵੈਣ ਪਾਉਂਦਾ ਬੋਲਿਆ ਕਹਿੰਦਾ ਹੇ ਪੁੱਤਰ, ਮੈਂ ਤਾਂ ਤੈਨੂੰ ਵੇਖ ਕੇ ਹਾਲੇ ਤੱਕ ਰੱਜਿਆ ਵੀ ਨਹੀਂ ਸੀ, ਮੇਰਾ ਤਾਂ ਮਨ ਵੀ ਹਾਲੇ ਤੱਕ ਨਹੀਂ ਸੀ ਰੱਜਿਆ ਤੈਨੂੰ ਵੇਖ ਕੇ।
ਗਮਨਿਓ ਕਿਸ ਥਾਂ ਨੇ ਪ੍ਰਾਣ ਤਜੇ।
ਹੇ ਪੁੱਤਰ, ਤੂੰ ਕਿਹੜੀ ਥਾਂ ਤੇ ਤੁਰ ਗਿਆ ਪ੍ਰਾਣ ਤਜ ਕੇ, ਕਿਹੜੀ ਥਾਂ ਤੇ ਚਲਾ ਗਿਆ ਬੇਟਾ, ਮੈਂ ਤਾਂ ਹਾਲੇ ਤੱਕ ਤੈਨੂੰ ਵੇਖ ਕੇ ਰੱਜਿਆ ਤੱਕ ਨਹੀਂ ਸੀ, ਮੈਨੂੰ ਕੀ ਪਤਾ ਸੀ ਕਿ ਅੱਜ ਤੂੰ ਮਾਰੀ ਜਾਣਾ। ਜੇ ਮੈਨੂੰ ਪਤਾ ਹੁੰਦਾ ਤੇ ਮੈਂ ਤੈਨੂੰ ਕਦੇ ਰਣਭੂਮੀ ਵਾਲੇ ਪਾਸੇ ਨਾ ਟੋਰਦਾ, ਤੂੰ ਮਰ ਕੇ ਕਿੱਥੇ ਚਲਾ ਗਿਆ ਹੈ।
ਮੁਝ ਛੋੜ ਗਇਓ ਰਣ ਤੇ ਨਾ ਭਜੇ।
ਔਰ ਮੈਨੂੰ ਛੱਡ ਕੇ ਚਲਾ ਗਿਆ, ਪਰ ਤੂੰ ਜੰਗ ਦੇ ਮੈਦਾਨ ਚੋ ਨਹੀਂ ਭੱਜਿਆ, ਜੰਗ ਦੇ ਮੈਦਾਨ ਨੂੰ ਛੱਡ ਕੇ ਨਹੀਂ ਦੌੜਿਆ।
ਕਿਮ ਜਾਇ ਲੜਿਓ ਨੈ ਪਾਛ ਰਿਓ।
ਕਿਵੇਂ ਜਾ ਕੇ ਜੰਗ ਦੇ ਮੈਦਾਨ ਵਿਚ ਲੜਿਆ, ਤੂੰ ਪਿੱਛੇ ਨਹੀਂ ਰਿਹਾ, ਤੂੰ ਲੜਨ ਵੇਲੇ ਪਿੱਛੇ ਕਿਉਂ ਨਾ ਰਿਹਾ, ਤੂੰ ਅੱਗੇ ਵੱਧ ਕੇ ਜਰੂਰੀ ਲੜਨਾ ਸੀ, ਅੱਗੇ ਸੂਰਮਿਆਂ ਨੂੰ ਲੜਾਉਂਦਾ, ਤੂੰ ਆਪ ਪਿੱਛੇ ਰਹਿੰਦਾ, ਤੂੰ ਆਪ ਅੱਗੇ ਜਾ ਕੇ ਸੂਰਮਿਆਂ ਨਾਲ ਕਿਉਂ ਲੜਿਆ।
ਕੁਝ ਜਾਤ ਬੜੋ ਸਮਝਾਏ ਕਯੋ।
ਜਦੋਂ ਤੂੰ ਜਾਣ ਲੱਗਾ ਸੀ ਉਦੋਂ ਮੈਂ ਤੈਨੂੰ ਸਮਝਾ ਕੇ ਟੋਰਿਆ ਸੀ, ਮੈਂ ਤੈਨੂੰ ਮੱਤ ਦੇ ਕੇ ਟੋਰਿਆ ਸੀ ਕਿ ਬੇਟਾ ਅੱਗੇ ਵੱਧ ਕੇ ਨਾ ਲੜੀ, ਪਿੱਛੇ ਰਹੀ, ਆਪਣੀ ਜਾਨ ਬਚਾ ਕੇ ਲੜੀ, ਮੈਂ ਤੈਨੂੰ ਸਮਝਾ ਕੇ ਟੋਰਿਆ ਸੀ, ਪਰ ਤੂੰ ਮੇਰੀ ਇੱਕ ਵੀ ਗੱਲ ਦਾ ਧਿਆਨ ਨਹੀਂ ਕੀਤਾ।
ਲਗਨੰਦਨ ਆਏ ਗਏ ਸੁਣ ਕੇ।
ਕਹਿੰਦੇ ਏਦਾਂ ਅਬਦੁਲ ਖਾਨ ਰੋ ਰਿਹਾ ਸੂਬਾ ਜਲੰਧਰ ਆਪਣੇ ਪੁੱਤਰ ਦੀ ਮੌਤ ਤੇ, ਅਥਰੂ ਵਹਾ ਰਿਹਾ, ਵੈਣ ਪਾ ਰਿਹਾ ਕਿ ਇਹਨੂੰ ਰੋਂਦਾ ਵੇਖ ਕੇ ਇਹਦਾ ਛੋਟਾ ਪੁੱਤਰ ਜਿਹਦਾ ਨਾਂ ਹੈ ਕਰੀਮ ਬਖਸ਼, ਇਹਦਾ ਛੋਟਾ ਪੁੱਤਰ ਕਰੀਮ ਬਖਸ਼ ਉਸ ਵੇਲੇ ਚੱਲ ਕੇ ਇਹਦੇ ਕੋਲ ਆਇਆ।
ਸਮਝਾਏ ਪਿਤਾ ਕਹੋ ਯੋ ਭਨ ਕੇ।
ਉਹਨੇ ਆ ਕੇ ਆਪਣੇ ਬਾਪ ਨੂੰ ਸਮਝਾਉਣਾ ਕੀਤਾ ਹੈ, ਆਪਣੇ ਬਾਪੂ ਨੂੰ ਸਮਝਾਉਂਦਾ ਹੈ, ਅਬਦੁਲ ਖਾਨ ਨੂੰ ਸਮਝਾਉਂਦਾ ਤੇ ਕਹਿਣ ਲੱਗਾ
ਬਿਰਲਾ ਪਤ ਆਪ ਨਿਲਾ ਇਕ ਤੈ।
ਕਹਿਣ ਲੱਗਾ ਪਿਤਾ ਜੀ, ਏਦਾਂ ਬਿਰਲਾਪ ਕਰਨਾ ਤੁਹਾਡੇ ਲਾਇਕ ਨਹੀਂ ਹੈ, ਤੁਸੀਂ ਇਸ ਜੰਗ ਦੇ ਮੈਦਾਨ ਵਿਚ ਆਪਣੀ ਫੌਜ ਦੇ ਸਿਪਾਹ ਸਾਲਾਰ ਹੋ, ਤੁਸੀਂ ਸਾਰੀ ਫੌਜ ਦੇ ਥੰਬ ਹੋ, ਸੈਨਾਪਤੀ ਹੋ, ਤੇ ਜੇ ਸੈਨਾਪਤੀ ਆਪਣਾ ਹੌਸਲਾ ਢਾ ਜਾਵੇ ਤੇ ਫੌਜ ਅੰਦਰ ਵੀ ਹੌਸਲਾ ਨਹੀਂ ਰਹਿੰਦਾ। ਇਹਦਾ ਛੋਟਾ ਪੁੱਤਰ ਕਰੀਮ ਬਖਸ਼ ਕਹਿੰਦਾ ਪਿਤਾ ਜੀ, ਇਸ ਤਰ੍ਹਾਂ ਵਿਰਲਾਪ ਕਰਨਾ ਇਹ ਤੁਹਾਡੇ ਵਾਸਤੇ ਲਾਇਕ ਨਹੀਂ ਹੈ।
ਸਭ ਲੋਕ ਨਿਹਾਰਤ ਨਾਇਕ ਤੈ।
ਸਾਰੇ ਲੋਕ ਤੈਨੂੰ ਵੇਖ ਰਹੇ ਨੇ, ਸਾਰੀ ਫੌਜ ਦਾ ਤੂੰ ਸਵਾਮੀ ਹੈ, ਸਾਰੀ ਫੌਜ ਦਾ ਤੂੰ ਨਾਇਕ ਹੈ, ਮੁਖੀ ਹੈ, ਔਰ ਸਾਰੀ ਫੌਜ ਦੀ ਨਿਗਾਹ ਤੇਰੇ ਤੇ ਟਿੱਕੀ ਹੋਈ ਹੈ।
ਅਬ ਧੀਰ ਤਰੋ ਨੈ ਜੋਗ ਤੁਮੈ।
ਇਸ ਕਰਕੇ ਪਿਤਾ ਜੀ ਹੁਣ ਤੁਸੀਂ ਆਪਣੇ ਮਨ ਚ ਧੀਰਜ ਧਾਰਨ ਕਰੋ, ਤੁਹਾਡੇ ਵਾਸਤੇ ਯੋਗ ਨਹੀਂ ਹੈ ਕਿ ਤੁਸੀਂ ਰਣਭੂਮੀ ਵਿਚ ਜੰਗ ਦੇ ਮੈਦਾਨ ਵਿਚ ਇਸ ਪ੍ਰਕਾਰ ਨਾਲ ਰੋਵੋ ਜਾਂ ਇਸ ਪ੍ਰਕਾਰ ਨਾਲ ਹੌਸਲਾ ਢਾਵੋ।
ਨੈ ਰੋਦਨ ਕੋ ਇਹ ਜਾਨ ਸਮੈ।
ਇਹ ਰੋਣ ਦਾ ਸਮਾਂ ਨਹੀਂ ਹੈ ਕਿ ਤੁਸੀਂ ਹੁਣ ਰਣਭੂਮੀ ਦੇ ਵਿਚ ਰੋ ਰਹੇ ਹੋ, ਆਪਣੇ ਪੁੱਤਰ ਦੀ ਮੌਤ ਦਾ ਸ਼ੋਗ ਮਨਾ ਰਹੇ ਹੋ, ਦੁੱਖ ਤਾਂ ਹੈ ਪਰ ਤੁਸੀਂ ਆਪਣੇ ਇਸ ਦੁੱਖ ਨੂੰ ਆਪਣੇ ਨੇਤਰਾਂ ਰਾਹੀਂ ਨਾ ਪ੍ਰਗਟ ਕਰੋ, ਕਿਉਂਕਿ ਤੁਹਾਨੂੰ ਰੋਂਦਿਆਂ ਵੇਖ ਕੇ ਦੂਜੇ ਸਿਪਾਹੀਆਂ ਦਾ ਹੌਸਲਾ ਢਹਿ ਜਾਣਾ, ਉਹਨਾਂ ਦੇ ਹਥਿਆਰ ਪਹਿਲਾਂ ਉਹ ਤਾਂ ਪਹਿਲਾਂ ਹੀ ਹਾਰੇ ਪਏ ਨੇ, ਤੈਨੂੰ ਵੇਖ ਕੇ ਉਹਨਾਂ ਦੇ ਹੋਰ ਹਥਿਆਰ ਡਿੱਗ ਪੈਣੇ ਨੇ। ਇਸ ਕਰਕੇ ਪਿਤਾ ਜੀ ਤੁਹਾਡੇ ਵਾਸਤੇ ਇਸ ਤਰ੍ਹਾਂ ਰੋਣਾ ਚੰਗਾ ਨਹੀਂ, ਕਿਉਂਕਿ ਤੁਸੀਂ ਸਾਰੀ ਫੌਜ ਦੇ ਥੰਮ ਹੋ, ਇਸ ਤਰ੍ਹਾਂ ਰੋਣਾ ਤੁਹਾਡੇ ਵਾਸਤੇ ਯੋਗ ਨਹੀਂ।
ਜਬ ਲੋ ਗੁਰ ਕੇ ਗਹਿਲੇ ਹੋ ਨਹੀਂ।
ਕਹਿਣ ਲੱਗਾ ਏਦਾਂ ਨਾ ਰੋਵੋ, ਹੁਣ ਇਹ ਕੰਮ ਨਹੀਂ ਤੁਹਾਡੇ ਵਾਸਤੇ ਯੋਗ, ਜਦੋਂ ਤੱਕ ਮੈਂ ਹੁਣ ਗੁਰੂ ਨੂੰ ਪਕੜ ਨਹੀਂ ਲੈਂਦਾ, ਜਾਂ ਤੁਸੀਂ ਗੁਰੂ ਨੂੰ ਜਦੋਂ ਤੱਕ ਪਕੜ ਨਹੀਂ ਲੈਂਦੇ।
ਰਣ ਵਿੱਚ ਕਿਦੋਂ ਹੱਥ ਦਿਓ ਤਾਈ।
ਜਦੋਂ ਤੱਕ ਗੁਰੂ ਨੂੰ ਪਕੜ ਨਹੀਂ ਲੈਂਦੇ ਤੇ ਜਾਂ ਫਿਰ ਜਦੋਂ ਤੱਕ ਗੁਰੂ ਨੂੰ ਰਣ ਭੂਮੀ ਵਿੱਚ ਮਾਰ ਨਹੀਂ ਦਿੰਦੇ, ਦੋ ਕੰਮ ਨੇ, ਜਾਂ ਉਹਨਾਂ ਨੂੰ ਪਕੜਨਾ ਤੇ ਜੇ ਪਕੜ ਨਹੀਂ ਸਕਦੇ ਤੇ ਫਿਰ ਰਣ ਭੂਮੀ ਵਿੱਚ ਉਹਨਾਂ ਨੂੰ ਮਾਰ ਦੇਣਾ।
ਤਬ ਲੋ ਨਾ ਹਟੇ ਬੜ ਜੰਗ ਕਰੋ।
ਪਿਤਾ ਜੀ ਉਦੋਂ ਤੱਕ ਨਹੀਂ ਮੈਂ ਹਟਣ ਲੱਗਾ ਜਦੋਂ ਤੱਕ ਮੈਂ ਗੁਰੂ ਨੂੰ ਫੜ ਨਹੀਂ ਲੈਂਦਾ ਜਾਂ ਫਿਰ ਉਹਨਾਂ ਨੂੰ ਰਣ ਭੂਮੀ ਵਿੱਚ ਮਾਰ ਨਹੀਂ ਮੁਕਾਉਂਦਾ, ਉਦੋਂ ਤੱਕ ਮੈਂ ਪਿੱਛੇ ਨਹੀਂ ਹਟਾਂਗਾ, ਮੈਂ ਬੜਾ ਗਹਿ ਗੱਚ ਘਮਾਸਾਨ ਜੰਗ ਕਰਾਂਗਾ ਪਿਤਾ ਜੀ, ਇਹੋ ਜਿਹਾ ਜੰਗ ਕਰਾਂਗਾ ਕਿ ਦੁਸ਼ਮਣਾਂ ਨੂੰ ਆਪਣੇ ਦੰਦਾਂ ਥੱਲੇ ਉਂਗਲੀਆਂ ਚੱਬਣੀਆਂ ਪੈਣਗੀਆਂ।
ਅਬ ਆਇਸ ਮੋਏ ਭਲੇ ਉਚਰੋ।
ਇਸ ਕਰਕੇ ਪਿਤਾ ਜੀ ਹੁਣ ਮੈਨੂੰ ਆਗਿਆ ਦਿਓ, ਮੈਂ ਜੰਗ ਦੇ ਮੈਦਾਨ ਨੂੰ ਜਾਣਾ ਚਾਹੁੰਦਾ, ਮੈਂ ਆਪਣੇ ਭਰਾ ਦੀ ਮੌਤ ਦਾ ਬਦਲਾ ਜਾ ਕੇ ਲਵਾਂਗਾ ਇਹਨਾਂ ਦੁਸ਼ਮਣਾਂ ਕੋਲੋਂ, ਇਹਨਾਂ ਸਿੱਖਾਂ ਦੇ ਕੋਲੋਂ, ਹੁਣ ਤੁਸੀਂ ਮੈਨੂੰ ਆਗਿਆ ਦਿਓ।
ਕਹਿ ਲਿਆਏ ਗੁਰੂ ਤਬ ਬਾਤ ਰਹੇ।
ਹੁਣ ਮੈਂ ਗੁਰੂ ਨੂੰ ਫੜ ਕੇ ਲਿਆਵਾਂਗਾ ਤਾਂ ਆਪਣੀ ਇੱਜ਼ਤ ਰਹਿਣੀ ਹੈ, ਜਦੋਂ ਤੱਕ ਅਸੀਂ ਗੁਰੂ ਨੂੰ ਫੜ ਨਹੀਂ ਲੈਂਦੇ ਜਾਂ ਮਾਰ ਨਹੀਂ ਦਿੰਦੇ ਉਦੋਂ ਤੱਕ ਆਪਣੀ ਇੱਜ਼ਤ ਨਹੀਂ ਰਹਿਣੀ। ਹੁਣ ਆਪਣੀ ਇੱਜ਼ਤ ਤਾਂ ਰਹੇਗੀ ਜੇ ਮੈਂ ਗੁਰੂ ਨੂੰ ਫੜ ਕੇ ਲੈ ਆਵਾਂ,
ਨਹੀਂ ਤਾਂ ਸ਼ਾ ਜਾਂ ਤਿਤ ਧਾਰ ਕਏ।
ਜੇ ਗੁਰੂ ਨੂੰ ਨਾ ਫੜ ਸਕੇ ਤੇ ਫਿਰ ਬਾਦਸ਼ਾਹ ਸ਼ਾਹਜਹਾਨ ਸਾਡੇ ਤੇ ਤਿਰਕਾਰਾ ਪਾਵੇਗਾ, ਉਹ ਸਾਡੇ ਤੇ ਲਾਹਨਤਾਂ ਪਾਵੇਗਾ, ਉਹ ਤਿਰਕਾਰ ਹੈ ਤੁਹਾਡੀ ਬਹਾਦਰੀ ਦੇ, ਉਹ ਸਾਨੂੰ ਲਾਹਨਤਾਂ ਤਿਰਕਾਰ ਪਾਉਂਦਿਆਂ ਕਹੇਗਾ ਤ੍ਰੇਗਾ ਤੁਹਾਡੀ ਇਸ ਜਰਨੈਲੀ ਦੇ ਕਿ ਤੁਸੀਂ ਗੁਰੂ ਜੀ ਨਾਲ ਲੜ ਕੇ ਉਹਨਾਂ ਨੂੰ ਪਕੜ ਨਹੀਂ ਸਕੇ। ਜੇ ਆਪਾਂ ਗੁਰੂ ਨੂੰ ਨਾ ਫੜ ਸਕੇ ਤੇ ਬਾਦਸ਼ਾਹ ਸ਼ਾਹਜਹਾਨ ਵੀ ਸਾਡੇ ਤੇ ਤਿਰਕਾਰਾਂ ਪਾਵੇਗਾ।
ਲਬ ਨੰਦਨ ਤੇ ਸੁਨ ਬਾਤ ਤਬੇ।
ਇਹਨੇ ਆਪਣੇ ਛੋਟੇ ਪੁੱਤਰ ਕੋਲੋਂ, ਕਰੀਮ ਬਖਸ਼ ਦੇ ਕੋਲੋਂ ਇਹ ਗੱਲ ਸੁਣੀ ਹੈ, ਆਪਣੇ ਛੋਟੇ ਪੁੱਤਰ ਕੋਲੋਂ ਨਵਾਬ ਨੇ ਇਹ ਗੱਲ ਸੁਣੀ ਹੈ।
ਧਰ ਧੀਰਜ ਕੋ ਤਜ ਸ਼ੋਕ ਸਬੈ।
ਆਪਣੇ ਪੁੱਤਰ ਦੀਆਂ ਗੱਲਾਂ ਸੁਣ ਕੇ ਨੇ ਧੀਰਜ ਰੱਖਿਆ, ਜਾਣਦਾ ਸੀ ਵੀ ਫੌਜ ਦੇ ਵਿੱਚ ਨਿਯਮ ਹੈ ਕਿ ਜੇ ਪੁੱਤਰ ਮਾਰਿਆ ਵੀ ਗਿਆ ਤੇ ਰੋਣਾ ਨਹੀਂ, ਕਿਉਂਕਿ ਜੇ ਰੋਵੇਗਾ ਤੇ ਫੌਜ ਦਾ ਹੌਸਲਾ ਢਹਿੰਦਾ ਹੈ। ਆਪਣੇ ਪੁੱਤਰ ਦੀਆਂ ਗੱਲਾਂ ਸੁਣ ਕੇ, ਛੋਟੇ ਪੁੱਤਰ ਦੀਆਂ ਗੱਲਾਂ ਸੁਣ ਕੇ ਨਵਾਬ ਨੇ ਆਪਣਾ ਸ਼ੋਕ ਤਿਆਗਿਆ ਤੇ ਮਨ ਚ ਧੀਰਜ ਧਾਰਿਆ ਹੈ।
ਉਮੜੇ ਉਰਾਣ ਕੋ ਦਲ ਸੰਗ ਲਿਓ।
ਉਸ ਵਕਤ ਕਰੀਮ ਬਖਸ਼ੇ ਦਾ ਛੋਟਾ ਪੁੱਤਰ ਆਪਣੇ ਨਾਲ ਬੜਾ ਵੱਡਾ ਭਾਰੀ ਦਲ ਲੈ ਕੇ ਉਮੜਿਆ, ਗੁਰੂ ਤੇ ਗੁਰੂ ਕੇ ਸਿੱਖਾਂ ਤੇ ਹਮਲਾ ਕਰਨ ਵਾਸਤੇ ਚੜਿਆ ਹੈ।
ਹਥਿਆਰ ਸੰਭਾਲੇ ਅਗਾਰ ਪਇਓ।
ਹਥਿਆਰ ਸੰਭਾਲ ਕੇ ਜੰਗ ਦੇ ਮੈਦਾਨ ਵਿਚ ਅੱਗੇ ਵਧਣ ਲੱਗਾ ਹੈ, ਨਾਲ ਪਿੱਛੇ ਪਿੱਛੇ ਅਬਦੁਲ ਖਾਨ ਵੀ ਚੜ ਕੇ ਆ
ਰਿਹਾ ਹੈ।
ਬਹੁਤ ਸਾਰੇ ਨਗਾਰਿਆਂ ਦੇ ਉੱਤੇ ਚੋਭਾਂ ਵੱਜੀਆਂ ਨੇ, ਬਹੁਤ ਸਾਰੇ ਦੁੰਦਬ ਨਗਾਰਿਆਂ ਦੇ ਉੱਤੇ ਚੋਭ ਪਈ ਹੈ।
ਵੱਡ ਨਾਦ ਵਧਿਓ ਕਿਲਕਾਰ ਕਰੀ।
ਨਗਾਰਿਆਂ ਦੀ ਆਵਾਜ਼ ਨਾਲ ਸਾਰਾ ਆਕਾਸ਼ ਤੇ ਰਣ ਭੂਮੀ ਗੂੰਜ ਉੱਠੀ ਹੈ, ਕਿਲਕਾਰੀਆਂ ਮਾਰਦੇ ਨੇ ਸੂਰਮੇ ਬਹਾਦਰ ਯੋਧੇ ਆਪਣੇ ਮੂੰਹ ਤੋਂ।
ਤੁਰਕਾਨ ਲਖਿਓ ਸਭ ਅੰਤ ਪਇਓ।
ਤੁਰਕਾਂ ਨੇ ਵੇਖਿਆ ਵੀ ਹੁਣ ਤਾਂ ਸਭ ਅੰਤ ਹੀ ਹੋ ਗਿਆ, ਹੁਣ ਤਾਂ ਲੱਗਦਾ ਵੀ ਅਸੀਂ ਸਾਰੇ ਮਾਰੇ ਜਾਵਾਂਗੇ, ਤੁਰਕਾਂ ਨੂੰ ਏਦਾਂ ਸਮਝੀ ਆ ਰਹੀ ਹੈ।
ਕਿਸ ਮਾਏ ਰਹੇ ਰਣ ਹੇਰ ਲਿਓ।
ਇਹਨਾਂ ਨੇ ਸਾਰੇ ਰਣ ਭੂਮੀ ਨੂੰ ਜੰਗ ਨੂੰ ਵੇਖ ਲਿਆ, ਇਸ ਕਰਕੇ ਹੈਰਾਨ ਹੋ ਗਏ ਨੇ, ਤੁਰਕ ਵੀ ਹੈਰਾਨ ਹੋ ਰਹੇ ਨੇ, ਇਹੋ ਜਿਹਾ ਵੀ ਜੰਗ ਹੋ ਸਕਦਾ, ਅਸੀਂ ਤਾਂ ਸੋਚਿਆ ਤੱਕ ਨਹੀਂ ਸੀ ਕਿ ਗਿਣਤੀ ਮਿਣਤੀ ਦੇ ਥੋੜੇ ਜਿਹੇ ਸੂਰਮੇ ਸਾਡੇ ਨਾਲ ਏਦਾਂ ਦਲੇਰੀ ਨਾਲ ਲੜ ਸਕਦੇ ਨੇ, ਵੀ ਅਸੀਂ ਤਾਂ ਕਹਿੰਦੇ ਸੀ ਆਟੇ 'ਚ ਲੂਣ ਦੇ ਸਮਾਨ ਨੇ, ਪਰ ਉਹਨਾਂ ਨੇ ਤਾਂ ਬੜੀ ਬਹਾਦਰੀ ਨਾਲ ਸਾਡਾ ਮੁਕਾਬਲਾ ਕੀਤਾ। ਏਦਾਂ ਤੁਰਕ ਆਪਣੇ ਮਨ ਹੀ ਮਨ ਸੋਚ ਕੇ ਹੈਰਾਨ ਹੋ ਰਹੇ ਹਨ।
ਦੋਹਰਾ ਲੱਗ ਸੁੱਤੇ ਅਬਦੁਲ ਖਾਨ ਕੋ ਪ੍ਰਾਤਾ ਮਰਿਓ ਵਿਸਾਲ।
ਅਬਦੁਲ ਖਾਨ ਦਾ ਛੋਟਾ ਪੁੱਤਰ ਸੂਬੇ ਜਲੰਧਰ ਦਾ, ਇਹਦਾ ਜਿਹੜਾ ਵੱਡਾ ਪੁੱਤਰ ਹੈ ਉਹ ਰਣ ਭੂਮੀ ਵਿਚ ਮਾਰਿਆ ਜਾ ਚੁੱਕਾ ਹੈ, ਔਰ ਇਹਦਾ ਛੋਟਾ ਪੁੱਤਰ ਕਰੀਮ ਬਖਸ਼ ਆਪਣੇ ਵੱਡੇ ਭਰਾ ਦੀ ਮੌਤ ਦਾ ਬਦਲਾ ਲੈਣ ਵਾਸਤੇ ਕਿ ਮੇਰਾ ਭਰਾ ਰਣ ਭੂਮੀ ਚ ਮਾਰਿਆ ਗਿਆ, ਉਹਦੀ ਮੌਤ ਦਾ ਮੈਂ ਬਦਲਾ ਲੈਣਾ ਹੈ, ਇਹ ਆਪਣੇ ਮਨ ਦੇ ਵਿਚ ਠਾਣ ਕੇ ਬੜੇ ਰੋਸ ਨਾਲ ਚੜਿਆ ਹੈ।
ਅਦਕ ਕ੍ਰੋਧ ਜਿਸ ਕੇ ਪਇਓ ਪਿਖ ਪਿਤ ਰੋਧਤ ਹਾਲ।
ਇਹਦੇ ਮਨ ਚ ਬੜਾ ਰੋਸ ਜਾਗਿਆ, ਇਹਦੇ ਮਨ ਚ ਬੜਾ ਕ੍ਰੋਧ ਜਾਗਿਆ, ਕ੍ਰੋਧ ਦੇ ਭਾਂਬੜ ਬੜ ਉੱਠੇ ਨੇ ਕਰੀਮ ਬਖਸ਼ ਦੇ ਹਿਰਦੇ ਵਿਚ। ਇਕ ਤਾਂ ਇਹਦੇ ਭਰਾ ਦੀ ਮੌਤ ਹੋਈ ਹੈ, ਦੂਜਾ ਆਪਣੇ ਪਿਓ ਨੂੰ ਰੋਂਦਿਆਂ ਵੇਖਿਆ, ਆਪਣੇ ਪਿਓ ਦੀਆਂ ਅੱਖਾਂ ਵਿਚ ਹੰਝੂ ਵੇਖੇ ਨੇ, ਇਸ ਕਰਕੇ ਨੂੰ ਬੜਾ ਰੋਸ ਆਇਆ, ਬੜੇ ਕ੍ਰੋਧ ਵਿਚ ਆਇਆ ਹੈ।
ਮਸ ਪੀਜਤ ਬਾਂਕੋ ਬਡੋ ਆਯੁਧ ਵਿਦਿਆ ਜਾਨ।
ਕਰੀਮ ਬਖਸ਼ ਦੀ ਕੋਈ ਜ਼ਿਆਦਾ ਉਮਰ ਨਹੀਂ ਸੀ, ਹਾਲੇ ਮਸ ਭਿਜਦੀ ਸੀ, ਦਾੜੀ ਉਤਰਦੀ ਸੀ ਇਹਦੀ, 18-19 ਸਾਲਾਂ ਦੀ ਉਮਰ ਹੋਵੇਗੀ ਸਿਰਫ ਇਹਦੀ ਕਰੀਮ ਬਖਸ਼ ਦੀ। ਕਹਿੰਦੇ ਹਾਲੇ ਮਸ ਭਿੱਜਦੀ ਸੀ, ਮੂੰਹ ਦੇ ਉੱਤੇ ਦਾੜੀ ਉਤਰੀ ਹੋਈ ਸੀ ਥੋੜੀ ਥੋੜੀ, ਪਰ ਮਨ ਦੇ ਵਿੱਚ ਬੜਾ ਰੋਸ ਹੈ ਤੇ ਵਿਦਿਆ ਜਾਣਦਾ ਹੈ, ਸ਼ਸਤਰ ਵਿਦਿਆ ਦਾ ਅਭਿਆਸ ਕਰਨ ਵਾਲਾ ਹੈ।
ਕੰਚਨ ਜਰੇ ਜਵਾਹਰਨ ਜਬਰ ਜੇਬ ਜਿਨ ਠਾਨ,
ਸੋਨੇ ਨਾਲ ਮੜਿਆ ਹੋਇਆ, ਕਿਉਂਕਿ ਨਵਾਬ ਦਾ ਪੁੱਤਰ ਹੈ ਤੇ ਨਵਾਬ ਦਾ ਪੁੱਤਰ ਹੋਣ ਕਰਕੇ ਸਰੀਰ ਬੜਾ ਸ਼ਿੰਗਾਰਿਆ ਹੋਇਆ। ਕਰੀਮ ਬਖਸ਼ ਨੇ ਸਰੀਰ ਤੇ ਸੋਨੇ ਦੇ ਗਹਿਣੇ ਪਾਏ ਹੋਏ ਨੇ, ਜਿਨ੍ਹਾਂ ਚ ਬੜੇ ਬੜੇ ਕੀਮਤੀ ਜਵਾਹਰਾਤ ਜੇਵਰ ਉਹ ਚਮਕ ਰਹੇ ਹਨ, ਉਹਨਾਂ ਵਿਚ ਕੀਮਤੀ ਜਵਾਹਰਾਤ ਚਮਕ ਰਹੇ ਹਨ।
ਜੋ ਪਈ ਨਾਮ ਕਰੀਮ ਬਖਸ਼ ਬਲਵੰਤਾ,
ਇਹਦਾ ਨਾਂ ਹੈ ਕਰੀਮ ਬਖਸ਼ ਤੇ ਬੜਾ ਬਲੀ ਹੈ, ਬੜਾ ਬਲਵਾਨ ਹੈ, ਉਮਰ ਭਾਵੇਂ ਥੋੜੀ ਹੈ, ਹਾਲੇ ਮਾਸੀ ਭਿੱਜਦੀ ਸੀ ਮੂੰਹ ਦੇ ਉੱਤੇ, ਪਰ ਬੜਾ ਬਲਵਾਨ ਹੈ, ਬੜਾ ਬਲੀ ਹੈ।
ਅਭਿਮਾਨੀ ਨੇ ਕਿਸੇ ਗਿਣਤਾ,
ਬੜਾ ਅਭਿਮਾਨੀ ਹੈ, ਕਿਸੇ ਨੂੰ ਗਿਣਦਾ ਹੀ ਨਹੀਂ ਆਪਣੇ ਸਾਹਮਣੇ, ਆਪਣੇ ਆਪ ਨੂੰ ਹੀ ਮਹਾਨ ਸੂਰਮਾ ਜਰਨੈਲ ਸਮਝਦਾ, ਕਿਸੇ ਦੂਜੇ ਨੂੰ ਆਪਣੀਆਂ ਅੱਖਾਂ ਸਾਹਮਣੇ ਨਹੀਂ ਗਿਣਦਾ।
ਅਦਪ ਮੋਲ ਕੋ ਤਰੇ ਤੁਰੰਗ,
ਇਹਦੇ ਥੱਲੇ ਬੜਾ ਕੀਮਤੀ ਘੋੜਾ ਹੈ, ਬੜਾ ਕੀਮਤੀ ਦੁਰਲਭ ਘੋੜਾ ਜਿਹੜਾ ਇਹਦਾ ਥੱਲੇ ਹੈ, ਜਿਹਦੇ ਤੇ ਸਵਾਰੀ ਕਰ ਰਿਹਾ।
ਚੰਚਲ ਕਰਤ ਚਲਾਕੀ ਅੰਗ,
ਇਹਦਾ ਘੋੜਾ ਬੜਾ ਬਲੀ ਹੈ, ਚੰਚਲ ਹੈ ਤੇ ਬੜੀ ਚਲਾਕੀ ਦੇ ਨਾਲ ਰਣ ਭੂਮੀ ਵਿਚ ਉਹ ਆਪਣੇ ਪੈਰ ਰੱਖਦਾ।
ਸਹਿਤ ਸ਼ਮਲੇ ਸਿਰ ਪਰ ਚੀਰਾ,
ਇਹਨੇ ਆਪਣੇ ਸਿਰ ਤੇ ਜਿਹੜਾ ਚੀਰਾ ਬੱਧਾ ਸ਼ਮਲੇ ਵਾਲਾ, ਪਿਛਲੇ ਪਾਸੇ ਕੁਝ ਲੜ ਛੱਡ ਕੇ ਪੱਗ ਦਾ, ਉਹ ਪੱਗ ਇਹਨੇ ਆਪਣੇ ਸਿਰ ਤੇ ਬੱਧੀ ਹੋਈ, ਉਹਨੂੰ ਸ਼ਮਲੇ ਵਾਲੀ ਪੱਗ ਕਹਿੰਦੇ ਹਨ।
ਤੁਰਲਾ ਤਰਿਓ ਅਪਰ ਸ਼ੁਭ ਚੀਰਾ,
ਔਰ ਇਹਨੇ ਤੁਰਲਾ ਵੀ ਕੱਢਿਆ ਹੋਇਆ ਪੱਗ ਦੇ ਉੱਪਰਲੇ ਪਾਸੇ, ਇੱਕ ਤੁਰਲਾ ਟੁੰਗ ਕੇ ਲੜ ਟੁੰਗ ਕੇ ਵਿੱਚੋਂ ਤੁਰਲਾ ਬਾਹਰ ਨੂੰ ਕੱਢਿਆ ਹੋਇਆ, ਇਸ ਤਰ੍ਹਾਂ ਦਾ ਚੀਰਾ ਆਪਣੇ ਸਿਰ ਤੇ ਬੱਧਾ ਹੋਇਆ।
ਤੀਖਣ ਬਰਛੀ ਗੈ ਕਰ ਹਾਥ,
ਬੜੀ ਤਿੱਖੀ ਤੇ ਭਿਆਨਕ ਬਰਛੀ ਆਪਣੇ ਹੱਥ ਵਿਚ ਪਕੜੀ, ਫੌਲਾਦ ਦੀ ਬਣੀ ਹੋਈ ਉਹ ਬਰਛੀ ਕਰੀਮ ਬਖਸ਼ ਨੇ ਆਪਣੇ ਹੱਥ ਚ ਪਕੜੀ ਹੈ।
ਪੂਜਤ ਪਾ ਨਿਜ ਸਾਥੀ ਸਾਥ,
ਆਪਣੇ ਨਾਲ ਦੇ ਸਾਥੀਆਂ ਨੂੰ ਪੁੱਛਣ ਲੱਗਾ ਜਿਹੜੇ ਇਹਦੇ ਨਾਲ ਚੜ ਕੇ ਜਾ ਰਹੇ ਸੀ, ਆਪਣੇ ਨਾਲ ਚੜੇ ਹੋਏ ਆਪਣੇ ਸਾਥੀਆਂ ਨੂੰ, ਆਪਣੇ ਨਾਲ ਦੇ ਸਿਪਾਹੀਆਂ ਨੂੰ ਪੁੱਛਦਾ,
ਭਰਾਤਾ ਨਬੀ ਬਖਸ਼ ਕਿਸ ਥਾਨ,
ਇਹ ਦੱਸੋ ਵੀ ਮੇਰਾ ਵੱਡਾ ਭਰਾ ਨਬੀ ਬਖਸ਼ ਕਿਸ ਜਗ੍ਹਾ ਤੇ ਮਰਿਆ ਹੈ, ਉਹ ਕਿਸ ਜਗ੍ਹਾ ਤੇ ਮਰਿਆ ਪਿਆ, ਉਹਦੀ ਲੋਥ ਕਿਸ ਜਗ੍ਹਾ ਤੇ ਪਈ ਹੈ, ਮੈਂ ਉੱਥੇ ਜਾਣਾ ਚਾਹੁੰਦਾ। ਕਹਿੰਦਾ ਮੇਰਾ ਭਰਾਤਾ ਨਬੀ ਬਖਸ਼ ਉਹ ਕਿਸ ਜਗ੍ਹਾ ਤੇ ਮਰਿਆ ਪਿਆ ਹੈ।
ਹਨਿਓ ਗਵਾਰਨ ਕਰੋ ਬਖਾਨ,
ਦੱਸੋ ਇਹਨਾਂ ਗਵਾਰਾਂ ਨੇ ਮੇਰੇ ਭਰਾ ਨੂੰ ਕਿਸ ਜਗ੍ਹਾ ਤੇ ਮਾਰਿਆ, ਕਿਹੜੀ ਜਗ੍ਹਾ ਹੈ ਮੈਨੂੰ ਦੱਸੋ,
ਇਸ ਕੀ ਲੋਥ ਦਿਖਾਵੋ ਮੋਈ,
ਮੈਂ ਆਪਣੇ ਭਰਾ ਦੀ ਲੋਥ ਵੇਖਣਾ ਚਾਹੁੰਦਾ ਹਾਂ, ਮੈਂ ਆਪਣੇ ਭਰਾ ਨਬੀ ਬਖਸ਼ ਦਾ ਸਰੀਰ ਵੇਖਣਾ ਚਾਹੁੰਦਾ ਕਿੱਥੇ ਪਿਆ, ਤੇ ਤੁਸੀਂ ਮੈਨੂੰ ਦੱਸੋ ਕਿਹੜੀ ਜਗ੍ਹਾ ਦੇ ਉੱਤੇ ਉਹਦੀ ਮੌਤ ਹੋਈ ਹੈ।
ਹਰਗੋਬਿੰਦ ਅਬ ਤਿਸ ਮਗੋ ਹੋਈ,
ਗੁਰੂ ਹਰਗੋਬਿੰਦ ਸਾਹਿਬ ਵੀ ਉਸੇ ਹੀ ਰਸਤੇ ਹੋਣਗੇ ਨਾ ਜਿੱਥੇ ਮੇਰੇ ਭਰਾ ਦੀ ਲੋਥ ਪਈ ਆ, ਉਹ ਵੀ ਗੁਰੂ ਵੀ ਉੱਥੇ ਹੀ ਉਧਰ ਹੀ ਹੋਵੇਗਾ, ਕਿਉਂਕਿ ਹੁਣ ਮੈਂ ਜੰਗ ਕਰਦਾ ਗੁਰੂ ਦੇ ਕੋਲ ਜਾਵਾਂਗਾ, ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਕੇ ਪਕੜਾਂਗਾ, ਤੇ ਮੈਨੂੰ ਦੱਸੋ ਮੇਰੇ ਭਰਾ ਨਬੀ ਬਖਸ਼ ਦੀ ਮੌਤ ਕਿਸ ਜਗ੍ਹਾ ਤੇ ਹੋਈ ਹੈ, ਮੈਂ ਉੱਥੇ ਤੱਕ ਪਹੁੰਚ ਕਰਾਂਗਾ।
ਸੁਣ ਸੋ ਭਟਨ ਸਭ ਬਾਤ ਬਤਾਈ,
ਹੁਣ ਜਿਹੜੇ ਸੂਰਮੇ ਪਹਿਲਾਂ ਵੇਖਿਆ ਸੀ ਜਿਨ੍ਹਾਂ ਨੇ ਨਬੀ ਬਖਸ਼ ਨੂੰ ਮਰਿਆ, ਉਹ ਕਰੀਮ ਬਖਸ਼ ਨੂੰ, ਉਹ ਨਬੀ ਬਖਸ਼ ਦਾ ਛੋਟਾ ਭਰਾ ਜਿਹੜਾ ਅਬਦੁਲ ਖਾਨ ਦਾ ਪੁੱਤਰ ਚੜਿਆ, ਇਹਨੂੰ ਦੱਸਣ ਲੱਗੇ ਸਾਰੀ ਗੱਲ।
ਪਿੱਖੋ ਜਹਾਂ ਸਿੱਤ ਸਿੱਖ ਸਮੁਦਾਈ,
ਇਸ਼ਾਰਾ ਕਰਕੇ ਵਿਖਾਉਂਦੇ, ਕਹਿੰਦੇ ਉਹ ਵੇਖੋ ਸਾਹਮਣੇ ਕਰੀਮ ਬਖਸ਼ ਦੇ, ਉਹ ਜਿਹੜੇ ਸਾਹਮਣੇ ਸਿੱਖ ਖੜੇ ਨੇ ਨਾ, ਘੇਰਾ ਪਾਈ ਖਲੋਤੇ ਨੇ, ਬਹੁਤ ਸਾਰੇ ਸਿੱਖਾਂ ਦਾ ਚੁੰਗ ਬੱਧਾ ਖਲੋਤਾ ਹੈ।
ਗਾਡੇ ਖਰੇ ਤੋਂ ਫੰਗ ਸੰਭਾਰੇ,
ਉਹ ਵੇਖੋ ਸਾਹਮਣੇ ਜਿਹੜੇ ਬੰਦੂਕਾਂ ਫੜੀ ਖਲੋਤੇ ਹਨ,
ਇਸ ਤੇ ਪਰੇ ਪਿੱਖੋਂ ਪੱਟ ਪਾਰੇ,
ਉਹਨਾਂ ਤੋਂ ਪਰੇ ਵੀ ਹੋਰ ਉਹ ਸੂਰਮੇ ਨਜ਼ਰ ਆ ਰਹੇ ਹਨ।
ਤਿੰਨ ਦੇ ਦਾਹਿਨ ਔਰ ਨਿਹਾਰੋ,
ਉਹਨਾਂ ਦੇ ਸੱਜੇ ਪਾਸੇ ਵੇਖ, ਉਹਨਾਂ ਦੀ ਜਿਹੜੀ ਸੱਜੀ ਬਾਹੀ ਹੈ ਸੱਜੇ ਪਾਸੇ ਵੇਖ,
ਆਪ ਗੁਰੂ ਠਾਂਡ ਬਲ ਪਾਰੋ,
ਸਾਹਮਣੇ ਜਿਹੜਾ ਸਿੱਖਾਂ ਦੇ ਸੱਜੇ ਪਾਸੇ ਖਲੋਤਾ ਉਹ ਗੁਰੂ ਆਪ ਹੈ, ਇਸ਼ਾਰਾ ਕਰਕੇ ਵਿਖਾ ਰਹੇ ਨੇ ਵੀ ਉਹ ਗੁਰੂ ਸਾਹਿਬ ਆਪ ਖਲੋਤੇ ਨੇ, ਦੂਰੋਂ ਗੁਰੂ ਹਰਗੋਬਿੰਦ ਸਾਹਿਬ ਨਜ਼ਰ ਆ ਰਹੇ ਸੀ। ਕਹਿੰਦੇ ਕਰੀਮ ਬਖਸ਼ ਉਹ ਜਿਹੜਾ ਸਿੱਖਾਂ ਦੇ ਸੱਜੇ ਪਾਸੇ ਖਲੋਤਾ, ਉਹ ਬੰਦੂਕਾਂ ਵਾਲੇ ਸਿੱਖ ਖੜੇ ਨੇ, ਆ ਸ਼ਸਤਰਾਂ ਵਾਲੇ ਸਿੱਖਾਂ ਦੇ ਨਾਲ ਸੱਜੇ ਹੱਥ, ਉਹ ਜਿਨ੍ਹਾਂ ਦੇ ਸੀਸ ਤੇ ਕਲਗੀ ਤੇ ਜਗ੍ਹਾ ਨਜ਼ਰ ਆ ਰਹੀ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਖੜੇ ਹਨ।
ਨਬੀ ਬਖਸ਼ ਕੋ ਜਬ ਹੂੰ ਮਾਰਾ,
ਉਸੇ ਜਗ੍ਹਾ ਦੇ ਉੱਤੇ ਨੇੜੇ ਹੀ ਨਬੀ ਬਖਸ਼ ਮਾਰਿਆ ਪਿਆ। ਜਦੋਂ ਨਬੀ ਬਖਸ਼ ਨੂੰ ਉਹਨਾਂ ਨੇ ਜੰਗ ਦੇ ਮੈਦਾਨ ਚ ਮਾਰਿਆ ਹੈ,
ਤੁਰਕ ਪਲਾਏ ਪਰੇ ਬਲਹਾਰਾ,
ਤੇ ਜਿਹੜੇ ਬਾਕੀ ਦੇ ਤੁਰਕ ਸਿਪਾਹੀ ਸਨ ਉਹ ਸਾਰੇ ਨੱਠ ਗਏ ਸੀ, ਉਹਨਾਂ ਨੇ ਅੱਗੇ ਮੁਕਾਬਲਾ ਨਹੀਂ ਕੀਤਾ। ਜਦੋਂ ਨਬੀ ਬਖਸ਼ ਮਾਰਿਆ ਗਿਆ ਤੇ ਬਾਕੀ ਜਿਹੜੇ ਤੁਰਕ ਸਨ ਉਹਨਾਂ ਨੇ ਸਾਰਿਆਂ ਨੇ ਆਪਣਾ ਰਣ ਭੂਮੀ ਦਾ ਉਹ ਜਗ੍ਹਾ ਉਹ ਮੈਦਾਨ ਛੱਡ ਦਿੱਤਾ।
ਰੋਕੇ ਉਥਾਨ ਆਨ ਰਿਪ ਬ੍ਰਿੰਦ,
ਆ ਦੁਸ਼ਮਣਾਂ ਨੇ ਆ ਕੇ ਉਹ ਸਾਰੀ ਜਗ੍ਹਾ ਰੋਕ ਲਈ, ਉਹ ਸਾਰੀ ਜਗ੍ਹਾ ਦੇ ਆਪ ਤੇ ਆ ਕੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ, ਉਹ ਮੋਰਚਾ ਦੁਸ਼ਮਣਾਂ ਨੇ ਆ ਕੇ ਸੰਭਾਲ ਲਿਆ, ਖੋ ਲਿਆ ਹੈ।
ਅਬ ਠਾਂਡੇ ਕਰ ਗੋਲ ਬਿਲੰਦ,
ਜੋ ਵੇਖੋ ਹੁਣ ਗੋਲਾ ਆਕਾਰ ਵਿਚ ਖੜੇ ਨੇ ਸਿੱਖ, ਗੋਲ ਆਕਾਰ ਦੇ ਵਿਚ ਖੜੇ ਹਨ।
ਸੁਨਤ ਕਰੀਮ ਬਖਸ਼ ਸਭ ਦਾਤਾ,
ਉਹਨਾਂ ਦੇ ਕੋਲ ਤੇਰੇ ਭਰਾ ਦੀ ਲਾਸ਼ ਪਈ ਹੋਈ ਹੈ, ਉਹਨਾਂ ਦੇ ਬਿਲਕੁਲ ਨੇੜੇ ਤੇਰੇ ਭਰਾਤਾ ਦੀ, ਤੇਰੇ ਵੱਡੇ ਭਰਾਤਾ ਨਬੀ ਬਖਸ਼ ਦੀ ਲਾਸ਼ ਪਈ ਹੋਈ ਹੈ, ਲੋਥ ਪਈ ਹੋਈ ਹੈ ਜਿੱਥੇ ਉਹ ਘੇਰਾ ਪਾਈ ਖਲੋਤੇ ਨੇ। ਏਦਾਂ ਕਰੀਮ ਬਖਸ਼ ਨੇ ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ,
ਲਾਲ ਬਿਲੋਚਨ ਮੁਖਰਿਸ ਸਾਥਾ,
ਕਹਿੰਦੇ ਗੁੱਸੇ ਵਿਚ ਲਾਲ ਲਾਖਾ ਹੋ ਗਿਆ, ਨੇਤਰ ਲਾਲ ਸੁਰਖ ਕਰ ਲਏ, ਦੰਦਾਂ ਨਾਲ ਕਚੀਚੀਆਂ ਵੱਟਣ ਲੱਗਾ ਹੈ।
ਨਬੀ ਬਖਸ਼ ਜੈ ਲੜ ਗਿਰ ਮਰਿਓ,
ਜਿਸ ਜਗ੍ਹਾ ਤੇ ਇਹਦਾ ਭਰਾ ਨਬੀ ਬਖਸ਼ ਲੜ ਕੇ ਡਿੱਗਾ ਸੀ, ਜਿਸ ਜਗ੍ਹਾ ਤੇ ਇਹਦੇ ਭਰਾ ਦੀ ਮੌਤ ਹੋਈ ਸੀ, ਔਰ ਇਹਦੇ ਭਰਾ ਦੀ ਲੋਥ ਜਿਸ ਜਗ੍ਹਾ ਤੇ ਡਿੱਗੀ ਪਈ ਹੈ,
ਬਲੀ ਸੁਪੱਟ ਲੈ ਚਲਬੋ ਕਰਿਓ,
ਉੱਥੇ ਤੱਕ ਇਹਨੇ ਹਮਲਾ ਕਰਨ ਵਾਸਤੇ ਆਪਣੇ ਨਾਲ 94 ਦੇ ਬੜੇ ਬੜੇ ਬਲੀ, ਬੜੇ ਬੜੇ ਵਧੀਆ ਜਿਹੜੇ ਸੂਰਮੇ ਸਨ, ਉਹਨਾਂ 94 ਦੇ ਬਲੀ ਜਰਨੈਲਾਂ ਨੂੰ ਆਪਣੇ ਨਾਲ ਲੈ ਕੇ ਕਰੀਮ ਬਖਸ਼ ਉਸ ਪਾਸੇ ਵੱਧ ਕੇ ਜਾਣ ਲੱਗਾ ਜਿੱਥੇ ਦੇ ਭਰਾ ਕਰੀਮ ਬਖਸ਼ ਦੀ ਲੋਥ ਪਈ, ਜਿੱਥੇ ਦੇ ਭਰਾ ਨਬੀ ਬਖਸ਼ ਦੀ ਲੋਥ ਪਈ ਹੋਈ ਸੀ।
ਕਯੋ ਸਬਨ ਸੋ ਉੱਚ ਪੁਕਾਰ,
ਜਦੋਂ ਇਹ ਚੜਾਈ ਕਰਨ ਲੱਗਾ ਨਾ ਕਰੀਮ ਬਖਸ਼, ਤੇ ਆਪਣੇ ਨਾਲ ਦੇ ਸਾਥੀਆਂ ਨੂੰ ਵੰਗਾਰ ਕੇ ਬੜੀ ਉੱਚੀ ਆਵਾਜ਼ ਵਿਚ ਉਹਨਾਂ ਨੂੰ ਵੰਗਾਰਦਾ ਹੋਇਆ ਬੋਲਿਆ ਤੇ ਕਹਿਣ ਲੱਗਾ,
ਓਹੋ ਨਵਾਲੇ ਪਿਆਲੇ ਯਾਰ,
ਹਾਂ ਨਵਾਲੇ ਤੇ ਪਿਆਲੇ ਦੇ ਯਾਰੋ, ਯਾਨੀ ਕਿ ਸਾਡੇ ਨਾਲ ਇਕੱਠੇ ਬਹਿ ਕੇ ਸ਼ਗਨ ਛਕਾਉਣ ਵਾਲੇ, ਨਾਲ ਦੇ ਵਿਚ ਜਿਹੜੇ ਇਕੱਠੇ ਬਹਿ ਕੇ ਖਾਂਦੇ ਸੀ ਮੁਸਲਮਾਨਾਂ ਦੀ, ਤੁਰਕਾਂ ਦੀ ਕਰਵਾਇਤ ਹੈ, ਜਦੋਂ ਖਾਂਦੇ ਨੇ ਨਾ ਤੇ ਇੱਕੋ ਥਾਲ ਦੇ ਵਿਚ ਕਈ ਕਈ ਜਣੇ ਬਹਿ ਕੇ ਲੰਗਰ ਪ੍ਰਸ਼ਾਦਾ ਛਕਦੇ ਨੇ। ਕਹਿੰਦਾ ਹੋਏ ਨਵਾਲੇ ਤੇ ਪਿਆਲੇ ਦੇ ਯਾਰੋ ਹੁਣ ਸੁਣੋ,
ਹਰ ਗੋਬਿੰਦ ਲੋ ਪਹੁੰਚਿਓ ਜੋਏ,
ਜਿਹੜਾ ਗੁਰੂ ਹਰਗੋਬਿੰਦ ਸਾਹਿਬ ਤੱਕ ਪਹੁੰਚਣਾ ਚਾਹੁੰਦਾ, ਕਿਉਂਕਿ ਹੁਣ ਜਿਹੜਾ ਮੈਂ ਹਮਲਾ ਕਰਨਾ ਗੁਰੂ ਤੱਕ ਪਹੁੰਚਣ ਦਾ ਕਰਨਾ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਤੱਕ ਪਹੁੰਚਣਾ ਚਾਹੁੰਦਾ ਹੈ,
ਜੀਵਨ ਕੀ ਜਿਸ ਚਾਹ ਨਾ ਕੋਏ,
ਉਹੀ ਮੇਰੇ ਨਾਲ ਚੱਲਿਆ ਜੇ ਜਿਹਨੂੰ ਜੀਵਨ ਦੀ ਚਾਹਨਾ ਨਾ ਰਹੇ, ਉਹ ਨਾ ਮੇਰੇ ਨਾਲ ਚੜਿਆ ਜੇ ਜਿਹਨਾਂ ਨੂੰ ਆਪਣੀ ਜ਼ਿੰਦਗੀ ਪਿਆਰੀ ਹੈ, ਉਹੀ ਮੇਰੇ ਨਾਲ ਚੜ ਕੇ ਚੱਲਿਆ ਜੇ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਪਿਆਰੀ ਨਹੀਂ ਔਰ ਜਿਨ੍ਹਾਂ ਨੂੰ ਆਪਣੇ ਜੀਵਨ ਦੀ ਕੋਈ ਚਾਹਨਾ ਨਹੀਂ ਹੈ।
ਸੁਤ ਬਨਤਾ ਜੋ ਸਿਮਰੈ ਨਾਈ,
ਜਿਹੜਾ ਆਪਣੇ ਪੁੱਤਰ ਧੀਆਂ ਨੂੰ ਘਰ ਵਾਲੀ ਨੂੰ ਯਾਦ ਨਹੀਂ ਕਰੇਗਾ ਉਹ ਮੇਰੇ ਨਾਲ ਚੜ ਕੇ ਚੱਲੇ,
ਸੋ ਮਮ ਸੰਗ ਚਲੋ ਰਣ ਮਾਈ,
ਉਹੀ ਮੇਰੇ ਨਾਲ ਅੱਗੇ ਚੜ ਕੇ ਜਾਇਆ ਜੇ ਜਿਨ੍ਹਾਂ ਨੂੰ ਆਪਣੇ ਪੁੱਤਰਾਂ ਧੀਆਂ ਦਾ ਖਿਆਲ ਆ ਉਹ ਪਿੱਛੇ ਰਿਹਾ ਜੇ, ਕਿਉਂਕਿ ਹੁਣ ਮੈਂ ਗੁਰੂ ਤੱਕ ਪਹੁੰਚ ਕਰਨੀ ਹੈ। ਜਿਹੜੇ ਗੁਰੂ ਹਰਗੋਬਿੰਦ ਸਾਹਿਬ ਤੱਕ ਪਹੁੰਚਣਾ ਚਾਹੁੰਦੇ ਨੇ, ਜਿਹੜੇ ਆਪਣੇ ਜ਼ਿੰਦਗੀ ਨਾਲ ਪਿਆਰ ਨਹੀਂ ਕਰਦੇ ਸਿਰਫ ਮੌਤ ਨੂੰ ਗਲ ਨਾਲ ਲਾਣਾ ਚਾਹੁੰਦੇ ਨੇ, ਉਹੀ ਮੇਰੇ ਨਾਲ ਚੜ ਕੇ ਚੱਲੋ,
ਜਿਸ ਕੇ ਹਿਰਦੇ ਤਰਾਸ ਹੈ ਭਾਰਾ,
ਜਿਨ੍ਹਾਂ ਦੇ ਮਨ ਚ ਡਰ ਹੈ, ਜਿਨ੍ਹਾਂ ਦੇ ਮਨ ਚ ਭੈ ਹੈ, ਜਿਨ੍ਹਾਂ ਦੇ ਮਨ ਦੇ ਵਿਚ ਮੌਤ ਦਾ ਖੌਫ ਹੈ,
ਜਿਨ ਕੁਟੰਬ ਸੰਗ ਰਾਖੇ ਪਿਆਰਾ,
ਜਿਨ੍ਹਾਂ ਨੂੰ ਆਪਣੇ ਪਰਿਵਾਰ ਦਾ ਖਿਆਲ ਆਉਂਦਾ ਵੀ ਸਾਡੇ ਬਿਨਾਂ ਸਾਡੇ ਟੱਬਰ ਦਾ ਕੀ ਬਣੇਗਾ, ਉਹ ਵੀ ਹੈਣ ਤੁਹਾਡੇ ਚ, ਕਹਿੰਦਾ ਜਿਨ੍ਹਾਂ ਨੂੰ ਆਪਣੇ ਟੱਬਰ ਦਾ ਆਪਣੇ ਕੁਟੰਬ ਦਾ ਖਿਆਲ ਹੈ ਔਰ ਜਿਨ੍ਹਾਂ ਨੂੰ ਅੰਦਰ ਆਪਣੇ ਮੌਤ ਦਾ ਭੈ ਬਣਿਆ ਹੋਇਆ ਹੈ,
ਸੋ ਹਟ ਜਾਓ ਸੰਗ ਨੇ ਆਵੋ,
ਪਿੱਛੇ ਹਟ ਜਾਓ, ਉਹ ਬੰਦੇ ਮੇਰੇ ਨਾਲ ਨਹੀਂ ਚਾਹੀਦੇ, ਉਹ ਸੂਰਮਿਆਂ ਦੀ ਮੈਨੂੰ ਲੋੜ ਨਹੀਂ ਹੈ, ਉਹ ਪਿੱਛੇ ਹਟ ਜਾਓ, ਮੇਰੇ ਤੋਂ ਪਿੱਛਾ ਹਟ ਜਾਓ,
ਪਿੱਤ ਸਮੀਪ ਠਹਿਰੋ ਤੈ ਜਾਵੋ,
ਸਾਰੇ ਪਿੱਛੇ ਚਲੇ ਜਾਓ ਤੇ ਮੇਰੇ ਪਿਤਾ ਦੇ ਜਾ ਕੋਲ ਜਾ ਕੇ ਖਲੋ ਜਾਓ, ਮੇਰੇ ਨਾਲ ਉਹੀ ਚੱਲਿਆ ਜੇ ਜਿਨ੍ਹਾਂ ਨੇ ਮੌਤ ਨੂੰ ਆਪਣੇ ਗਲ ਨਾਲ ਲਾਉਣਾ ਹੈ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਤੱਕ ਪਹੁੰਚਣਾ ਚਾਹੁੰਦੇ ਨੇ, ਜਿਨ੍ਹਾਂ ਨੂੰ ਆਪਣੇ ਜੀਵਨ ਪਿਆਰੇ ਨਹੀਂ ਹਨ ਉਹੀ ਮੇਰੇ ਨਾਲ ਚੜਿਆ ਜੇ, ਤੇ ਜਿਨ੍ਹਾਂ ਨੂੰ ਆਪਣੀਆਂ ਜ਼ਿੰਦਗੀਆਂ ਪਿਆਰੀਆਂ ਨੇ, ਜਿਨ੍ਹਾਂ ਨੂੰ ਆਪਣੇ ਟੱਬਰ ਚੇਤੇ ਆਉਂਦੇ ਨੇ, وہ پیچھے ہٹ جاؤ جتھے میرا پتا کھڑا ہے اتھے جا کے کھلو جاؤ.
سن کے کائر اتی اتوئے
جدو اس طرح انہیں ہلا بولیا نا پکار ماری ونگار کیتی ایدی ونگار سن کے کریم بخش دی جڑے کائر سی کام دلے وہ تو ادھر ادھر ہو کے پاسے ہٹن لگ پئے بھی اسی تا نہیں گرو دے نیڑے جاندے اودے تا کھپرے تیر ہی دوروں اینی آوندے نے مار مار کے سٹی جاندے نے اسی کتھے جاواں گے نال جنہاں نوں اپنیاں زندگیاں پیاریاں سی او کائر تے جڑے کم دلے سن او سجے کھپے ہون لگے.
جانیو آج مرن سب پوئے
سارے نے سمجھ لیا بھی اج موت نشچت ہی ہے جڑا اگے جائے گا او مرے گا ہی.
ان اکھلن کی کریں کٹھاری
ہن انہاں ساریاں دی کٹھالی بنے گی کیونکہ اگے جان گے نا انہاں ساریاں دی کٹھالی بنا کے
نہ گر چھوڑے جو دا پاری
انہاں ساریاں نو جویں سونا کٹھالی چ ڈال دیندا نا ایداں گرو نے انہاں نو ڈال دینا کٹھالی بنا کے. ہن اے جنے یودھے نے اے نہیں بچنے جڑے اگے جان گے ایتھے کھلو کے لڑ لین تا جان پوے بچ بھی جائے پر اگے جا کے نہیں نا دی جان بچنی جو گرو دے کول چلے گئے اسی تا نہیں اگے جاندے جڑے کائر سی ادھا ڈر گئے. کہندے گرو بڑا یودھا ہے گرو بڑا بلی تے بلوان ہے
ناحق تار گرب چڑھ آئے
ناحق بنا گل تو ہی ہنکار تارن چڑھ کر کے ادو چڑھ آئے پتہ نہیں کیڑی ماڑی کڑی سی کیڑا ماڑا خیال سی جن نے سانو پریریا اسی انہاں دے نال چڑھ کے آ گئے.
ہم پکڑے گر کو اب جائے
ہونے کہندے نے جی اسی اگے جا کے گرو نو پکڑنا چاہندے ہاں.
سپت سہنسر اگر جن مارا
کتھے پھڑ لین گے آ جنہاں نے پہلا 7000 فوج انہاں دی مار بھی مکائی ہے ویکھدیاں 15000 آئے سی تے 7000 فوج انہاں دی جنگ دے میدان چ گرو نے پہلا ہی مار مکائی ہے.
بچے سو پاجے ترک ہزاراں
جڑے بچے نے انہاں وچوں بھی سینکڑے ترک پچھوں پچھوں ہی نٹ گئے نے جڑے بچے نے نا انہاں وچوں بھی سینکڑے ترک بھج گئے ہن جڑے بچے ہن.
سو ان کے کر میں کم آوے
گرو بھلا انہاں دے ہاتھ چ رہیا اے تاں نیانیاں والیاں گلاں کردا کریم بخش ایڈا بہادر بلی گرو او پلا انہاں دے ہاتھ کیویں آ سکدا ہے.
کرامات صاحب درساوے
سانو تا اودے چ کوئی کرامات نظر آندی ہے جڑے ترک نے نا او سوچ رہے نے نال ایک دوجے نال گلاں کردے کہندے اسی تا نہیں اگے جاندے گرو تا کراماتی وی ہے سانو تا اودے چ کرامات ہی نظر آندی ہے.
سری نانک سب پیرن پیر تین گادی پر اے بڑ بیر
کہن لگے کہ گرو نانک صاحب پیران دے پیر نے تے آ گرو ہرگوبند صاحب اسے گدی دے مالک نے اے چھویں پاتشاہ
گہو نہ جائے نہ مارے ہو جائے ہنے ترک سینا سمودائے
او گرو جی نا تینا کڑو پھڑے جانے نے تے نا ہی رن پومی وچ مارے جانے نے الٹا انہاں نے انہاں نو مار مکونا ہے ایداں ترک ہی گلاں کر رہے نے آپس انہاں نو کتھے پھڑ لے گا کریم بخش او نا تا پھڑے جانے نے تے نا ہی مارے جانے ہن.
ام جن جانا تن ڈر مانا
جنہ نے گل جان لی او تا ڈر گئے
سو ڈر گئے داو کر نانا
انک پرکار دے داو کر کے نا اتھو ٹل گئے ٹال مٹولا کر کے کریم بخش نو کہیں دے کریم بخش جی تسی چلو اسی آ تھوڑا جا اس پاس دی ہو کے ہونے ہیں ਇਹਦਾ ਟਾਲ ਮਟੋਲਾ ਜਿਹਾ ਕਰਕੇ ਕਈ ਹਟ ਕੇ ਪਿੱਛੇ ਚਲੇ ਗਏ.
ਨਿਤਰੇ ਵੀਰ ਮਰਨ ਡਰ ਜਾਏ ਨਾ
ਵੀਰ ਵੀ ਸੀ ਯੋਧੇ ਵੀ ਸੀ ਜਿਹੜੇ ਦਲੇਰ ਸਨ ਉਹ ਬਾਹਰ ਨਿਕਲ ਕੇ ਆਏ ਉਹਨਾਂ ਨੇ ਆਪਣਾ ਆਪ ਕਰੀਮ ਬਖਸ਼ ਕੋਲ ਪੇਸ਼ ਕੀਤਾ ਕਹਿੰਦੇ ਕਰੀਮ ਬਖਸ਼ ਅਸੀਂ ਤੇਰੇ ਨਾਲ ਅੱਗੇ ਹੋ ਕੇ ਲੜਾਂਗੇ.
ਸੁੱਤ ਬਨਤਾ ਕੋ ਸਿਮਰਤ ਨਾਹੇ ਨਾ
ਜਿਹੜੇ ਆਪਣੇ ਪੁੱਤਰ ਧੀਆਂ ਤੇ ਪਰਿਵਾਰ ਨੂੰ ਚੇਤੇ ਨਹੀਂ ਕਰਦੇ
ਪਾਉਂਦੇ ਉਹ ਚੁੰਗ ਪ੍ਰਿਥਕ ਜਬ ਹੋਆ
ਉਹ ਅੱਗੇ ਆ ਗਏ ਉਹਨਾਂ ਨੇ ਚੁੰਗ ਬੱਧਿਆ ਤੇ ਕਰੀਮ ਬਖਸ਼ ਨੇ ਇੱਦਾਂ ਚੁਣੇ ਚੁਣੇ ਜਿਹੜੇ ਜਰਨੈਲ ਸੀ ਜਿਨ੍ਹਾਂ ਨੂੰ ਮੌਤ ਦਾ ਖੌਫ ਨਹੀਂ ਸੀ ਮਰਨ ਦਾ ਡਰ ਨਹੀਂ ਸੀ ਉਨ੍ਹਾਂ ਜਰਨੈਲਾਂ ਨੂੰ ਉਨ੍ਹਾਂ ਸਿਪਾਹੀਆਂ ਨੂੰ ਕਰੀਮ ਬਖਸ਼ ਨੇ ਆਪਣੇ ਨਾਲ ਲਿਆ.
ਅਬਦੁਲ ਖਾਨ ਦੂਰ ਤੇ ਜੋ ਆ
ਅਬਦੁਲ ਖਾਨ ਪਿੱਛੇ ਖਲੋਤਾ ਉਹ ਦੂਰੋਂ ਆਪਣੇ ਪੁੱਤਰ ਦੀ ਸਾਰੀ ਵਿਉਂਤ ਬੰਦੀ ਨੂੰ ਵੇਖ ਰਿਹਾ।
ਪੂਜਿਓ ਸੋ ਘੱਟ ਸੁਨਾਵਨ ਠਾਨਾ।
ਅਬਦੁਲ ਖਾਨ ਪੁੱਛਣ ਲੱਗਾ ਆਪਣੇ ਕੋਲ ਖਲੋਤੇ ਸੂਰਮਿਆਂ ਨੂੰ, ਅਬਦੁਲ ਖਾਨ ਪੁੱਛਣ ਲੱਗਾ
ਜਾਤ ਕਰੀਮ ਬਖਸ਼ ਬਲਵਾਨਾ।
ਲੱਗਾ ਵੀ ਇਹ ਕਰੀਮ ਬਖਸ਼ ਕੀ ਕਰ ਰਿਹਾ, ਤੇ ਉਹਨੇ ਦੱਸਿਆ ਕਹਿਣ ਲੱਗੇ ਜੀ ਤੁਹਾਡਾ ਪੁੱਤਰ ਕਰੀਮ ਬਖਸ਼ ਬੜਾ ਬਲਵਾਨ ਹੈ, ਉਹ ਅੱਗੇ ਵੱਧ ਕੇ ਜਾਣ ਲੱਗਾ।
ਕਹੇ ਕਿ ਗੁਰ ਲੱਗ ਪਹੁੰਚਿਓ ਜਾਈ।
ਉਹ ਕਹਿੰਦਾ ਵੀ ਮੈਂ ਗੁਰੂ ਤੱਕ ਅੱਗੇ ਪਹੁੰਚਣਾ, ਮੈਂ ਜਿੱਥੇ ਗੁਰੂ ਖਲੋਤਾ ਹੈ ਉੱਥੇ ਤੱਕ ਅੱਗੇ ਪਹੁੰਚ ਕਰਨੀ ਹੈ।
ਲੀਏ ਬੀਨ ਜੋਧਾ ਸਮੁਦਾਈ।
ਉਹਨੇ ਅੱਗੇ ਜਾਣ ਵਾਸਤੇ ਯੋਧੇ ਵੀ ਚੁਣ ਲਏ ਨੇ, ਜਿਹੜੇ ਚੰਗੇ ਚੰਗੇ ਸੂਰਮੇ ਯੋਧੇ ਨੇ ਉਹਨੇ ਆਪਣੇ ਨਾਲ ਅੱਗੇ ਜਾਣ ਵਾਸਤੇ ਚੁਣੇ ਹਨ।
ਵੱਡੇ ਪੁੱਤਰ ਕੋ ਸਿਮਰਤ ਕਹਿਓ।
ਜਦੋਂ ਇਹਨੇ ਸੁਣਿਆ ਵੀ ਮੇਰਾ ਪੁੱਤਰ ਛੋਟਾ ਕਰੀਮ ਬਖਸ਼ ਵੀ ਅੱਗੇ ਜਾਣਾ ਚਾਹੁੰਦਾ, ਤੇ ਆਪਣੇ ਵੱਡੇ ਪੁੱਤਰ ਦੀ ਮੌਤ ਨੂੰ ਯਾਦ ਕਰਕੇ, ਹਲੇ ਕੁਝ ਪਲ ਪਹਿਲਾਂ ਉਹਦੀ ਮੌਤ ਹੋਈ ਸੀ, ਉਹਨੂੰ ਯਾਦ ਕਰਕੇ ਅਬਦੁਲ ਖਾਨ ਬੋਲਿਆ
ਇਨਕੇ ਮਰਨ ਆਪਨੋ ਚਾਹਿਓ।
ਅਬਦੁਲ ਖਾਨ ਬੋਲਿਆ ਕਹਿੰਦਾ ਇਹਦੀ ਮੱਤ ਤੇ ਪੜਦਾ ਪੈ ਗਿਆ, ਆਪ ਮੂੰਹ ਮੌਤ ਦੇ ਮੂੰਹ ਵਿਚ ਜਾ ਰਿਹਾ। ਅੱਗੇ ਅਬਦੁਲ ਖਾਨ ਉਸ ਵੇਲੇ ਬੋਲਿਆ ਕਹਿੰਦਾ ਇਹਨੇ ਆਪਣਾ ਮਰਨਾ ਕਿਉਂ ਚਾਹਿਆ ਹੋਇਆ।
ਜਾਓ ਸ਼ਿਤਾ ਵੀ ਕਰੋ ਹਟਾਵਨ।
ਜਾਓ ਅੱਗੇ ਜਾ ਕੇ ਉਹਨੂੰ ਰੋਕੋ ਵੀ ਇਹ ਨਾ ਅੱਗੇ ਵੱਧ ਕੇ ਲੜੇ ਤਾਂ ਪਿੱਛੇ ਖਲੋਤਾ ਰਹੇ। ਅੱਗੇ ਮੇਰਾ ਪਹਿਲਾ ਵੱਡਾ ਪੁੱਤਰ ਅੱਗੇ ਲੜਨ ਵਾਸਤੇ ਗਿਆ ਮੁੜਿਆ ਨਹੀਂ, ਤੇ ਇਹ ਵੀ ਕਿਤੇ ਅੱਗੇ ਜਾ ਕੇ ਕਿਉਂ ਆਪਣੀ ਮੌਤ ਆਪਣੇ ਆਪ ਹੱਥੀ ਸਹੇੜ ਰਿਹਾ। ਜਾਓ ਉਹਨੂੰ ਜਾ ਕੇ ਰੋਕੋ ਕਿ ਉਹ ਅੱਗੇ ਨਾ ਜਾਵੇ।
ਆਇਓ ਇੱਕ ਕਰ ਤੁਰੰਗ ਦੁਰਾਵਨ।
ਅਬਦੁਲ ਖਾਨ ਦੀ ਇਹ ਗੱਲ ਸੁਣ ਕੇ ਇੱਕ ਘੋੜ ਸਵਾਰ ਨੇ ਘੋੜਾ ਦੌੜਾਇਆ ਤੇ ਬੜੀ ਛੇਤੀ ਨਾਲ ਉੱਥੇ ਆਇਆ ਜਿੱਥੇ ਕਰੀਮ ਬਖਸ਼ ਸੀ।
ਬਰਜਤ ਹੈ ਨਵਾਬ ਤੁਝ ਖਰੋ।
ਆ ਕੇ ਕਹਿਣ ਲੱਗਾ ਕਰੀਮ ਬਖਸ਼ ਜੀ ਨਵਾਬ ਸਾਹਿਬ ਤੁਹਾਡੇ ਪਿਤਾ ਜੀ ਤੁਹਾਨੂੰ ਵਰਜ ਰਹੇ ਨੇ, ਕਹਿੰਦੇ ਅੱਗੇ ਜਾ ਕੇ ਨਹੀਂ ਲੜਨਾ ਇੱਥੇ ਪਿੱਛੇ ਖਲੋਤਾ ਰਹੇ। ਤੁਹਾਡੇ ਪਿਤਾ ਜੀ ਨਵਾਬ ਸਾਹਿਬ ਉਹ ਤੁਹਾਨੂੰ ਰੋਕ ਰਹੇ ਨੇ, ਵਰਜ ਰਹੇ ਨੇ।
ਠਹਿਰੋ ਇਹਾਂ ਜੰਗ ਕੋ ਕਰੋ।
ਨਵਾਬ ਸਾਹਿਬ ਕਹਿੰਦੇ ਨੇ ਵੀ ਤੁਸੀਂ ਇੱਥੇ ਹੀ ਖਲੋਤੇ ਰਹੋ ਔਰ ਇੱਥੇ ਖਲੋ ਕੇ ਜੰਗ ਕਰੋ।
ਕਹਾਂ ਕਸੂਤੇ ਜਾਓ ਮਰਨ ਕੋ।
ਤੁਸੀਂ ਕਸੂਤ ਪੁਣਾ ਧਾਰਨ ਕਰਕੇ ਅੱਗੇ ਮਰਨ ਜਾ ਰਹੇ ਹੋ।
ਰਿਪ ਠਾਂਡੇ ਵੋ ਪ੍ਰਾਣ ਹਰਨ ਕੋ।
ਅੱਗੇ ਦੁਸ਼ਮਣ ਖੜੇ ਨੇ ਤਾਂ ਪਹਿਲਾਂ ਤੁਹਾਡੇ ਪ੍ਰਾਣ ਹਰਨਾ ਚਾਹੁੰਦੇ ਨੇ, ਤਾਂ ਪਹਿਲਾਂ ਹੀ ਤੁਹਾਨੂੰ ਮਾਰਨਾ ਚਾਹੁੰਦੇ ਨੇ, ਕਿਉਂ ਅੱਗੇ ਆਪਣੀ ਮੌਤ ਨੂੰ ਸਹੇੜਨ ਜਾ ਰਿਹਾ।
ਸੁਣ ਕਰ ਪਿਤ ਕੋ ਕਯੋ ਨਾ ਮਾਨਿਓ।
ਕਰੀਮ ਬਖਸ਼ ਆਪਣੇ ਤਾ ਤੇ ਆਇਆ ਹੋਇਆ ਸੀ, ਇਹਨੇ ਆਪਣੇ ਬਾਪ ਦੀ ਗੱਲ ਸੁਣੀ ਪਰ ਸੁਣ ਕੇ ਅਣਸੁਣੀ ਕਰ ਦਿੱਤੀ, ਆਪਣੇ ਪਿਓ ਦਾ ਸੁਨੇਹਾ ਸੁਣਿਆ ਪਰ ਇਹਨੇ ਸੁਣ ਕੇ ਅਣਸੁਣਿਆ ਕਰ ਦਿੱਤਾ, ਨਹੀਂ ਮੰਨਿਆ।
ਮੈਂ ਮਾਰੋ ਜਿਨ ਪ੍ਰਾਤਾ ਹਾਨਿਓ।
ਕਹਿੰਦਾ ਜਾ ਕੇ ਕਹਿ ਦਿਓ ਮੇਰੇ ਬਾਪੂ ਨੂੰ ਵੀ ਮੈਂ ਨਹੀਂ ਹਟਣ ਵਾਲਾ, ਮੈਂ ਤਾਂ ਹੁਣ ਉਹਨਾਂ ਨੂੰ ਮਾਰ ਕੇ ਸਾਹ ਲਵਾਂਗਾ ਜਿਨ੍ਹਾਂ ਨੇ ਮੇਰੇ ਭਰਾ ਨੂੰ ਮਾਰਿਆ, ਜਿਨ੍ਹਾਂ ਨੇ ਮੇਰੇ ਭਰਾਤਾ ਦੀ ਮਾਰਿਆ ਉਹਨਾਂ ਨੂੰ ਮਾਰ ਕੇ ਹੀ ਹੁਣ ਸਾਹ ਲਵਾਂਗਾ।
ਇਤ ਸ਼੍ਰੀ ਹਰਗੋਬਿੰਦ ਸਾਹਿਬ ਜਾਨੀ।
ਇੱਧਰ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਸਭ ਕੁਝ ਜਾਣ ਲਿਆ, ਜਾਣੀ ਜਾਣ ਪਾਤਸ਼ਾਹ ਜਾਣ ਗਏ ਕਿ ਹੁਣ ਨਵਾਬ ਦਾ ਛੋਟਾ ਪੁੱਤਰ ਕਰੀਮ ਬਖਸ਼ ਚੜ ਕੇ ਆਉਣ ਲੱਗਾ।
ਹੇਲਾ ਤਿਆਰ ਕੀਨੇ ਅਭਿਮਾਨੀ।
ਮਹਾਰਾਜ ਜੀ ਜਾਣ ਗਏ ਕਿ ਅਭਿਮਾਨੀ ਕਰੀਮ ਬਖਸ਼ ਨੇ ਆਪਣਾ ਹੱਲਾ ਤਿਆਰ ਕੀਤਾ ਹੋਇਆ।
ਬਿਧੀ ਚੰਦ ਕੋ ਹੁਕਮ ਬਖਾਨਾ।
ਮਹਾਰਾਜ ਜੀ ਨੇ ਆਪਣੇ ਜਰਨੈਲ ਭਾਈ ਸਾਹਿਬ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਲਾਗੇ ਖੜੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਭਾਈ ਬਿਧੀ ਚੰਦ ਜੀ ਨੂੰ ਕਿਹਾ
ਇਹ ਸਨਮੁਖ ਜੋ ਟੋਲ ਮਾਨਾ।
ਮਹਾਰਾਜ ਜੀ ਕਹਿੰਦਾ ਭਾਈ ਬਿਧੀ ਚੰਦ ਜੀ ਉਹ ਵੇਖੋ ਸਾਹਮਣੇ ਟੋਲੀ ਨਜ਼ਰ ਆਉਂਦੀ ਹੈ ਨਾ, ਕਰੀਮ ਬਖਸ਼ ਦਾ ਕਿੱਥੇ ਚੁੰਗ ਬੱਧਾ ਹੋਇਆ ਸੀ, ਮਹਾਰਾਜ ਜੀ ਨੇ ਇਸ਼ਾਰਾ ਕਰਕੇ ਵਿਖਾਇਆ, ਕਹਿੰਦੇ ਭਾਈ ਬਿਧੀ ਚੰਦ ਜੀ ਆ ਜਿਹੜੀ ਸਾਹਮਣੇ ਟੋਲੀ ਨਜ਼ਰ ਆਉਂਦੀ ਹੈ ਤੁਹਾਡੇ ਸਾਹਮਣੇ
ਸੁੱਤ ਨਵਾਬ ਕੋ ਲਘੂ ਅਭਿਮਾਨੀ।
ਇਹ ਨਵਾਬ ਅਬਦੁਲ ਖਾਨ ਦਾ ਛੋਟਾ ਪੁੱਤਰ ਹੈ, ਵੱਡਾ ਤਾਂ ਮਾਰਿਆ ਜਾ ਚੁੱਕਾ ਹੈ, ਇਹ ਜਿਹੜਾ ਇਹ ਛੋਟਾ ਪੁੱਤਰ ਹੈ ਇਹਦਾ ਨਾਂ ਕਰੀਮ ਬਖਸ਼ ਹੈ।
ਭਰਾਤਾ ਮਰੇ ਬਿਰਥਾ ਬੋ ਮਾਨੀ।
ਆਪਣੇ ਭਰਾ ਦੀ ਮੌਤ ਦਾ ਇਹਨੂੰ ਬੜਾ ਡਾਢਾ ਦੁੱਖ ਹੈ, ਇਹਦੇ ਅੰਦਰ ਬੜਾ ਵੱਡਾ ਸੱਲ ਹੈ, ਇਹ ਜ਼ਖਮੀ ਸ਼ੇਰ ਬਣਿਆ ਹੋਇਆ ਹੁਣ ਕਿ ਇਹਨੂੰ ਆਪਣੇ ਭਰਾ ਦੀ ਮੌਤ ਦਾ ਬੜਾ ਵੱਡਾ ਦੁੱਖ ਹੈ।
ਹੇਲਾ ਕਾਲਨ ਕੋ ਅਬ ਚਾਹਤ।
ਹੁਣ ਇਹ ਹੱਲਾ ਕਰਨ ਦੀ ਤਿਆਰੀ ਕਰ ਰਿਹਾ, ਇਹਨੇ ਚੁਣ ਚੁਣ ਕੇ ਜਰਨੈਲ ਕੱਢੇ ਨੇ ਆਪਣੇ ਜਿਹੜੇ ਲੜਨ ਵਾਲੇ ਹਨ, ਉਹ ਚੁਣ ਚੁਣ ਕੇ ਆਪਣੇ ਜਰਨੈਲ ਆਪਣੇ ਨਾਲ ਲੈ ਕੇ ਆ ਰਿਹਾ ਤੇ ਹੁਣ ਹੱਲੇ ਦੀ ਤਿਆਰੀ ਕਰ ਰਿਹਾ।
ਬੀਨ ਸੂਰਮੇ ਆਏ ਉਮਾਹਤ,
ਚੁਣ ਚੁਣ ਕੇ ਸੂਰਮੇ ਬੜੇ ਉਮਾਹ ਨਾਲ ਵੱਧ ਕੇ ਅੱਗੇ ਆਉਣ ਲੱਗਾ।
ਲਿਓ ਆਗਾ ਅਬ ਠਾਂਡੇ ਹੋਏ,
ਭਾਈ ਬਿਧੀ ਚੰਦ ਜੀ ਇਹਦਾ ਮੁਕਾਬਲਾ ਤੁਸੀਂ ਕਰਨਾ ਅੱਗੇ ਜਾ ਕੇ। ਇਹ ਜਿਹੜਾ ਚੜ ਕੇ ਆ ਰਿਹਾ ਨਾ ਹੱਲਾ ਕਰਨ ਵਾਸਤੇ, ਭਾਈ ਬਿਧੀ ਚੰਦ ਜੀ ਇਹਦਾ ਹੱਲਾ ਅੱਗੇ ਜਾ ਕੇ ਤੁਸੀਂ ਰੋਕਣਾ, ਤੁਸੀਂ ਅੱਗੇ ਜਾ ਕੇ ਇਹਨੂੰ ਰੋਕੋ।
ਤਜੋ ਤੀਰ ਗਨ ਬੀਚ ਪਰੋਏ,
ਔਰ ਆਪਣੇ ਤੀਰ ਚਲਾਓ ਤੇ ਤੀਰ ਚਲਾ ਕੇ ਇਹਨਾਂ ਦੀਆਂ ਛਾਤੀਆਂ ਪਰੋ ਸੁੱਟੋ। ਆਉਂਦੇ ਹੋਏ ਤੁਰਕਾਂ ਦਾ ਹੱਲਾ ਹੌਲਾ ਕਰ ਦਿਓ, ਇਹਨਾਂ ਨੂੰ ਜਿਹੜੇ ਪੈਰਾਂ ਤੇ ਆ ਰਹੇ ਨੇ ਉਹਨਾਂ ਪੈਰਾਂ ਤੇ ਵਾਪਸ ਭਜਾ ਦਿਓ।
ਸਾਵਧਾਨ ਹੋਏ ਆਪ ਬਚਾਵੋ,
ਭਾਈ ਬਿਧੀ ਚੰਦ ਜੀ ਸਾਵਧਾਨ ਹੋ ਕੇ ਲੜਿਆ ਜੇ ਆਪਣਾ ਆਪ ਬਚਾ ਕੇ, ਸਾਨੂੰ ਤੁਹਾਡੀ ਜ਼ਰੂਰਤ ਹੈ, ਸਾਨੂੰ ਤੁਹਾਡੀ ਲੋੜ ਹੈ। ਭਾਈ ਬਿਧੀ ਚੰਦ ਜੀ ਸਾਵਧਾਨ ਹੋ ਕੇ ਆਪਣਾ ਆਪ ਬਚਾ ਕੇ, ਕਿਉਂਕਿ ਦੁਸ਼ਮਣ ਵੀ ਹਥਿਆਰ ਚਲਾਉਣਗੇ। ਇਹ ਨਾ ਹੋਵੇ ਕਿ ਤੁਸੀਂ ਬੀਰਸ ਵਿੱਚ ਮਸਤ ਹੋਏ ਅੱਗੇ ਨੂੰ ਚਲੇ ਜਾਓ। ਕਹਿੰਦੇ ਤੁਸੀਂ ਸਾਵਧਾਨ ਹੋ ਕੇ ਆਪਣਾ ਆਪ ਬਚਾ ਕੇ ਲੜਨਾ ਹੈ।
ਲਿਹੋ ਦਲ ਸੰਗ ਅਗਰ ਕੋਤਾਵੋ,
ਔਰ ਆਪਣਾ ਦਲ ਨਾਲ ਲੈ ਜਾਓ, ਆਪਣੀਆਂ ਫੌਜਾਂ ਜਿਹੜਾ ਤੁਹਾਡਾ ਜਥਾ ਹੈ ਉਹ ਆਪਣੇ ਨਾਲ ਲੈ ਕੇ ਅੱਗੇ ਜਾਓ।
ਬਿਧੀ ਚੰਦ ਹਰਖਿਓ ਸੁਨਿਆ ਸਾਦਰ, ਗਰਜਤ ਬੋਲਿਓ ਵੀਰ ਬਹਾਦਰ।
ਭਾਈ ਸਾਹਿਬ, ਭਾਈ ਬਿਧੀ ਚੰਦ ਜੀ ਜੋ ਮਹਾਨ ਵੀਰ ਬਹਾਦਰ ਯੋਧੇ ਹਨ, ਸਤਿਗੁਰਾਂ ਦੇ ਬਚਨ ਬੜੇ ਸਤਿਕਾਰ ਨਾਲ ਸੁਣੇ ਤੇ ਕਹਿੰਦੇ ਉਸ ਵਕਤ ਵੱਡੇ ਬਹਾਦਰ ਵੀਰ ਵਾਂਗਰ ਭਾਈ ਬਿਧੀ ਚੰਦ ਜੀ ਗਰਜੇ ਹਨ।
ਮਹਾਰਾਜ ਕਿਆ ਗੀਤੀ ਏਹੂ, ਹਤੇ ਸਿਆਲ ਸਮ ਆਵਨ ਦੇਹੂ।
ਭਾਈ ਬਿਧੀ ਚੰਦ ਜੀ ਕਹਿਣ ਲੱਗੇ, ਮਹਾਰਾਜ ਇਹ ਗੀਦੀ ਇਹ ਕਾਇਰ ਕੀ ਆ ਮੇਰੇ ਸਾਹਮਣੇ, ਇਹਨੂੰ ਆਉਣ ਦਿਓ, ਇਹਨੂੰ ਮੈਂ ਹੀ ਰਣ ਭੂਮੀ ਚ ਮਾਰਾਂਗਾ। ਆਉਣ ਦਿਓ ਇਹਨੂੰ, ਇਹਨੂੰ ਜੰਗ ਦੇ ਮੈਦਾਨ ਵਿਚ ਮੈਂ ਮਾਰਾਂਗਾ। ਇਹ ਗੀਦੀ ਮੇਰੇ ਸਾਹਮਣੇ ਕੀ ਹੈ?
ਇਮਕੈ ਬੱਡ ਧੌਂਸਾ ਵਜਵਾਇਓ,
ਇਹਦਾ ਕਹਿ ਕੇ ਭਾਈ ਬਿਧੀ ਚੰਦ ਨੇ ਤਿਆਰੀ ਕੀਤੀ, ਧੌਂਸਾ ਨਗਾਰਾ ਵਜਵਾਇਆ ਹੈ।
ਵਜੀ ਬੰਬ ਉਨ ਜਨ ਗਰ ਜਾਇਓ,
ਕਹਿੰਦੇ ਜਦੋਂ ਬੰਬ ਵੱਜੇ ਨਗਾਰੇ ਤੇ ਚੋਭਾਂ ਵੱਜੀਆਂ ਤੇ ਏਦਾਂ ਗਰਜਿਆ ਨਗਾਰਾ ਜਿਵੇਂ ਬੱਦਲ ਗਰਜੇ ਹੋਣ।
ਪਾਏ ਹੁਕਮ ਗੁਰ ਕੋ ਤਬ ਚਾਲਾ,
ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਗੁਰੂ ਚਰਨ ਮਨਾ ਕੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਚੜਾਈ ਕੀਤੀ ਹੈ।
ਕਰ ਸੰਗੇ ਸੁਭੱਟ ਵਿਸਾਲਾ,
ਆਪਣੇ ਨਾਲ ਬੜੇ ਬੜੇ ਸੂਰਮੇ ਬਹਾਦਰ ਯੋਧਿਆਂ ਨੂੰ ਨਾਲ ਲੈ ਕੇ ਭਾਈ ਬਿਧੀ ਚੰਦ ਜੀ ਨੇ ਹੱਲਾ ਰੋਕਣ ਵਾਸਤੇ ਤਿਆਰੀ ਕੀਤੀ ਹੈ।
ਤੁਰਕਨ ਜਾਏ ਸੁਕੀਨ ਬਖਾਨ,
ਇਧਰ ਜਿਹੜੇ ਤੁਰਕ ਸਨ ਜਿਹਨੇ ਆ ਕੇ ਰੋਕਿਆ ਸੀ ਨਾ ਕਰੀਮ ਬਖਸ਼ ਨੂੰ ਵੀ ਤੇਰੇ ਬਾਪੂ ਨੇ ਸੁਨੇਹਾ ਭੇਜਿਆ, ਉਹ ਹੁਣ ਜਦੋਂ ਸੁਣਿਆ ਵੀ ਕਰੀਮ ਬਖਸ਼ ਨਹੀਂ ਮੰਨਿਆ, ਉਹ ਵਾਪਸ ਗਿਆ ਅਬਦੁਲ ਖਾਨ ਦੇ ਕੋਲ।
ਅਬਦੁਲ ਖਾਨ
ਉਹਨੇ ਜਾ ਕੇ ਅਬਦੁਲ ਖਾਨ ਨੂੰ ਦੱਸਿਆ,
ਨਹੀਂ ਕਰੀਮ ਬਖਸ਼ ਨੇ ਮਾਨਾ।
ਕਹਿਣ ਲੱਗਾ, ਨਵਾਬ ਸਾਹਿਬ ਤੁਹਾਡੇ ਪੁੱਤਰ ਕਰੀਮ ਬਖਸ਼ ਨੇ ਤੁਹਾਡਾ ਕਿਹਾ ਨਹੀਂ ਮੰਨਿਆ, ਅਸੀਂ ਜਾ ਕੇ ਕਿਹਾ ਵੀ ਤੂੰ ਨਾ ਜਾ, ਤੇਰੇ ਪਿਤਾ ਨੇ ਰੋਕਿਆ ਪਰ ਉਹ ਨਹੀਂ ਮੰਨਿਆ।
ਕਹੇ ਪਹੁੰਚੋ ਗੁਰ ਜਿਸ ਥਾਨਾ,
ਕਹਿੰਦਾ ਮੈਂ ਉਸ ਜਗ੍ਹਾ ਤੇ ਪਹੁੰਚਾਂਗਾ ਜਿੱਥੇ ਗੁਰੂ ਖਲੋਤਾ ਹੈ, ਮੈਂ ਉਸ ਜਗ੍ਹਾ ਤੇ ਜਾ ਕੇ ਪਹੁੰਚ ਕਰਾਂਗਾ ਜਿੱਥੇ ਗੁਰੂ ਆਪ ਖਲੋਤਾ ਹੈ।
ਸੁਨ ਕੈ ਸਿਰ ਧੁਨ ਕੈ ਪਛਤਾਵਾ, ਗਇਓ ਬੰਸ ਜਗ ਤੇ ਅਬ ਪਾਵਾ।
ਅਬਦੁਲ ਖਾਨ ਨੇ ਸੁਣ ਕੇ ਸਿਰ ਧੁਨਿਆ, ਪਛਤਾਵਾ ਕੀਤਾ ਤੇ ਜਾਣ ਗਿਆ, ਮਨ ਹੀ ਮਨ ਜਾਣ ਗਿਆ ਕਿ ਹੁਣ ਮੇਰਾ ਬੰਸ ਸਮਾਪਤ ਹੋ ਜਾਏਗਾ, ਮੇਰਾ ਬੰਸ ਵੀ ਨਹੀਂ ਰਹਿਣਾ। ਇਸੇ ਤੋਂ ਅੱਗੇ ਛੋਟਾ ਪੁੱਤਰ, ਦੋ ਹੀ ਪੁੱਤਰ ਸੀ, ਇੱਕ ਮਾਰਿਆ ਗਿਆ ਦੂਜਾ ਖੜਾ, ਤੇ ਕਹਿੰਦਾ ਹੁਣ ਇਹ ਵੀ ਚਲਾ ਗਿਆ, ਇਹਨੇ ਵੀ ਨਹੀਂ ਬਚਣਾ ਕਿਉਂਕਿ ਅੱਗੇ ਜਾ ਰਿਹਾ ਤੇ ਮੇਰਾ ਬੰਸ ਹੁਣ ਸਮਾਪਤ ਹੋ ਜਾਵੇਗਾ।
ਓਚਕ ਖੱਤਰੀ ਆਨ ਚੜਾਏ,
ਪਤਾ ਨੀ ਕਿਹੜੀ ਮਾੜੀ ਘੜੀ ਸੀ ਇਹ ਮਾੜੀ ਮਤ ਵਾਲੇ ਖੱਤਰੀ ਕਰਮਚੰਦ ਤੇ ਰਤਨ ਚੰਦ ਪਤਾ ਨੀ ਕਿਹੜੀ ਘੜੀ ਨੂੰ ਮੈਨੂੰ ਚੜਾ ਕੇ ਲੈ ਆਏ।
ਆਪ ਮਰਿਓ ਹਮਕੋ ਮਰਵਾਏ,
ਨਾਲੇ ਆਪ ਮਰਨਗੇ ਤੇ ਨਾਲੇ ਸਾਨੂੰ ਮਰਵਾ ਰਹੇ ਨੇ।
ਰਤਨ ਚੰਦ ਅਰ ਕਰਮ ਚੰਦ ਦੋਏ,
ਲਾਗੇ ਰਤਨ ਚੰਦ ਤੇ ਕਰਮ ਚੰਦ ਦੋਵੇਂ ਖੜੇ ਸਨ।
ਦਿਨ ਕੀ ਦਿਸ਼ਾ ਦੇਖ ਕੇ ਰਿਸ ਹੋਏ,
ਉਹਨਾਂ ਵੱਲ ਵੇਖ ਕੇ ਨਾ ਇਹਨੂੰ ਗੁੱਸਾ ਚੜ ਗਿਆ ਅਬਦੁਲ ਖਾਨ ਨੂੰ। ਉਹ ਲਾਗੇ ਹੀ ਖੜੇ ਸੀ, ਜਦੋਂ ਵੇਖਿਆ ਵੀ ਪੁੱਤਰ ਚਲਾ ਗਿਆ, ਦੂਜਾ ਵੀ ਚਲਾ ਗਿਆ, ਇਹਨੇ ਵੀ ਵਾਪਸ ਨੀ ਮੁੜਨਾ। ਰਤਨ ਚੰਦ ਕਰਮ ਚੰਦ ਕੋਲ ਖੜੇ ਸੀ, ਉਹਨਾਂ ਵੱਲ ਵੇਖ ਕੇ ਇਹਨੂੰ ਗੁੱਸਾ ਚੜ ਗਿਆ। ਗੁੱਸੇ ਵਿੱਚ ਆ ਕੇ ਬੋਲਿਆ ਉਹਨਾਂ ਨੂੰ, ਕਹਿਣ ਲੱਗਾ,
ਕਯੋ ਤਰਜ ਕੈ ਤਿਨਕੇ ਸੰਗ,
ਤਰਜ ਕੇ ਵਰਜ ਕੇ ਬੋਲਿਆ ਇਹਨਾਂ ਨੂੰ, ਕਹਿਣ ਲੱਗਾ,
ਇਹਾਂ ਖਰੇ ਕਿਉਂ ਭਏ ਨਿਸੰਗ,
ਉਹ ਇੱਥੇ ਖਲੋਤੇ ਕੀ ਕਰਦੇ ਹੋ ਤੁਸੀਂ, ਆ ਮੇਰੇ ਕੋਲ ਖਲੋਤੇ ਕੀ ਕਰ ਰਹੇ ਹੋ, ਇੱਥੇ ਲੰਗਰ ਲੱਗਾ ਹੋਇਆ, ਅੱਗੇ ਕਿਉਂ ਨੀ ਵੱਧ ਕੇ ਜਾਂਦੇ, ਅੱਗੇ ਕਿਉਂ ਨੀ ਜਾ ਕੇ ਜੰਗ ਦੇ ਮੈਦਾਨ ਵਿੱਚ ਜੂਝਦੇ।
ਨਬੀ ਬਖਸ਼ ਕੋ ਜਿਸ ਥਲ ਮਾਰਾ,
ਜਿਸ ਜਗ੍ਹਾ ਤੇ ਮੇਰਾ ਵੱਡਾ ਪੁੱਤਰ ਨਬੀ ਬਖਸ਼ ਮਾਰਿਆ ਗਿਆ ਹੈ,
ਤਹਾਂ ਕਰੀਮ ਬਖਸ਼ ਪਗ ਧਾਰਾ,
ਉੱਥੇ ਮੇਰਾ ਪੁੱਤਰ ਛੋਟਾ ਕਰੀਮ ਬਖਸ਼ ਜਾ ਰਿਹਾ, ਉਹ ਵੀ ਉੱਥੇ ਹੀ ਜਾ ਕੇ ਪੈਰ ਪਾ ਰਿਹਾ, ਉੱਥੇ ਹੀ ਅੱਗੇ ਵੱਧ ਕੇ ਜਾ ਰਿਹਾ।
ਮਿਲੋ ਜਾਏ ਅਬ ਤਿਸ ਕੇ ਸੰਗ,
ਜਾਓ ਅੱਗੇ ਜਾਓ, ਮੇਰੇ ਪੁੱਤਰ ਦੀ ਮਦਦ ਕਰੋ ਤੇ ਨਾਲ ਜਾ ਕੇ ਖਲੋ ਕੇ ਲੜੋ, ਮੋਢੇ ਨਾਲ ਮੋਢਾ ਜੋੜ ਕੇ ਲੜੋ, ਤੁਹਾਡੇ ਕਰਕੇ ਤਾਂ ਅਸੀਂ ਆਏ ਆ ਤੇ ਤੁਸੀਂ ਆਪ ਦੋਵੇਂ ਪਿੱਛੇ ਖਲੋਤੇ ਸਾਨੂੰ ਮਰਵਾ ਰਹੇ ਹੋ, ਜਾਓ ਅੱਗੇ ਮੇਰੇ ਪੁੱਤਰ ਦੇ ਨਾਲ ਜਾ ਕੇ ਲੜੋ।
ਰੱਛੋ ਮਮ ਸੁਤ ਕੋ ਵਿੱਚ ਜੰਗ,
ਔਰ ਇਸ ਜੰਗ ਦੇ ਵਿੱਚ ਮੇਰੇ ਪੁੱਤਰ ਦੀ ਰੱਛਿਆ ਕਰੋ, ਮੇਰੇ ਪੁੱਤਰ ਨੂੰ ਬਚਾਉਣ ਵਾਸਤੇ ਜਾ ਕੇ ਕੋਈ ਹਿੱਲਾ ਵਸੀਲਾ ਕਰੋ।
ਜਹਾਂ ਕਰੀਮ ਬਖਸ਼ ਚੱਲ ਜਾਏ,
ਜਿੱਥੇ ਕਰੀਮ ਬਖਸ਼ ਜੰਗ ਦੇ ਮੈਦਾਨ ਵਿੱਚ ਅੱਗੇ ਚੱਲ ਕੇ ਵੱਧ ਕੇ ਜਾਵੇਗਾ,
ਇਸ ਕੋ ਸਾਥ ਛੋੜਨੇ ਆਏ,
ਉਹਦਾ ਸਾਥ ਨਾ ਛੱਡ ਕੇ ਮੁੜਿਆ ਜੇ। ਰਤਨ ਚੰਦ ਕਰਮ ਚੰਦ ਜਿੱਥੇ ਕਰੀਮ ਬਖਸ਼ ਜਾਏਗਾ ਉੱਥੇ ਤੁਸੀਂ ਅੱਗੇ ਨਾਲ ਜਾਣਾ, ਤੇ ਪਿੱਛੇ ਨਾ ਮੁੜ ਕੇ ਆਇਆ ਜੇ, ਕਿਉਂਕਿ ਪਿੱਛੇ ਫਿਰ ਮੈਂ ਵੀ ਖਲੋਤਾ, ਉਧਰੋਂ ਬਚ ਕੇ ਆਓਗੇ ਫਿਰ ਮੇਰੇ ਕੋਲੋਂ ਨਹੀਂ ਬਚ ਸਕੋਗੇ। ਅਬਦੁਲ ਖਾਨ ਬੜੇ ਗੁੱਸੇ ਚ ਬੋਲ ਰਿਹਾ, ਕਹਿੰਦਾ ਜਾਓ ਅੱਗੇ ਜਾ ਕੇ ਉਹਦੀ ਮਦਦ ਕਰੋ।
ਮੈਂ ਇਤਕਾਲੋਂ ਜੋਰ ਕਨੇਰਾ,
ਮੈਂ ਵੀ ਤੁਹਾਡੇ ਪਿੱਛੇ ਪਿੱਛੇ ਆਇਆ, ਮੈਂ ਵੀ ਤੁਹਾਡੇ ਨਾਲ ਆ ਕੇ ਘਮਾਸਾਨ ਜੰਗ ਕਰਾਂਗਾ, ਇਧਰੋਂ ਜੋਰ ਮੈਂ ਵੀ ਕਰਾਂਗਾ।
ਹੋਏ ਅੰਤਰਣ ਕੋ ਇਸ ਬੇਰਾ,
ਬਸ ਹੁਣ ਅਖੀਰਲਾ ਹੱਲਾ, ਬਸ ਅੱਜ ਹੁਣੇ ਜੰਗ ਦਾ ਅਸੀਂ ਨਿਬੇੜਾ ਕਰ ਦੇਣਾ, ਹੁਣ ਇਹ ਜੰਗ ਸਮਾਪਤ ਕਰ ਦੇਣਾ, ਹੁਣ ਇਹ ਜੰਗ ਬਹੁਤਾ ਸਮਾਂ ਨੀ ਚੱਲੇਗਾ।
ਕਹੋ ਕੇ ਮਾਰੋ ਗੁਰ ਕੋ ਜਾਈ,
ਜਾਓ ਜਾ ਕੇ ਗੁਰੂ ਨੂੰ ਫੜੋ, ਜਾ ਉਹਨੂੰ ਮਾਰ ਦਿਓ।
ਨਬੀ ਬਖਸ਼ ਕੋ ਪਲਟੋ ਪਾਈ,
ਮੈਂ ਆਪ ਅੱਗੇ ਵੱਧ ਕੇ ਆਉਣ ਲੱਗਾ। ਅਬਦੁਲ ਖਾਨ ਕਹਿੰਦਾ ਅੱਗੇ ਆ ਕੇ ਗੁਰੂ ਨੂੰ ਫੜਾਂਗਾ ਜਾਂ ਮਾਰਾਂਗਾ, ਤੇ ਆਪਣੇ ਵੱਡੇ ਪੁੱਤਰ ਨਬੀ ਬਖਸ਼ ਦੀ ਮੌਤ ਦਾ ਬਦਲਾ ਲਵਾਂਗਾ।
ਰਿਸ ਕੋ ਬਚ ਨਵਾਬ ਕੋ ਸੁਨਿਓ,
ਇਹਦਾ ਬੜੇ ਗੁੱਸੇ ਵਿੱਚ ਨਵਾਬ ਦੇ ਬੋਲ ਰਤਨ ਚੰਦ ਨੇ ਤੇ ਕਰਮ ਚੰਦ ਨੇ ਸੁਣੇ ਨੇ।
ਗੁਨਿਓ ਸ਼ੋਕ ਪੁੱਤਰ ਜਿਸ ਹਨਿਓ,
ਉਹਨਾਂ ਨੇ ਵੇਖਿਆ ਵੀ ਇਹ ਸ਼ੋਕਵਾਨ ਹੈ, ਕਿਉਂਕਿ ਪੁੱਤਰ ਮਾਰਿਆ ਗਿਆ, ਜਿਹਦਾ ਪੁੱਤਰ ਜੰਗ ਦੇ ਮੈਦਾਨ ਚ ਮਾਰਿਆ ਗਿਆ ਵੀ ਉਹਨੂੰ ਕਿੱਥੇ ਸੁੱਖ ਹੁੰਦਾ, ਉਹਨਾਂ ਨੇ ਇਹਦੇ ਕਹਿਆਂ ਦਾ ਗੁੱਸਾ ਨਹੀਂ ਮਨਾਇਆ।
ਦੋਨੋ ਖੱਤਰੀ ਤੂਸ਼ਣ ਧਰਕੇ,
ਕਹਿੰਦੇ ਦੋਵੇਂ ਖੱਤਰੀਆਂ ਨੇ ਉਸ ਵੇਲੇ ਚੁੱਪ ਧਾਰਨ ਕੀਤੀ ਹੋਈ ਹੈ।
ਪ੍ਰੇਰੇ ਹਿਆ ਤੂਰਨਤਾ ਕਰਕੇ,
ਬੜੀ ਤੂਰਨਤਾਈ ਨਾਲ ਬੜੀ ਕਾਹਲੀ ਨਾਲ ਇਹਨਾਂ ਨੇ ਆਪਣੇ ਘੋੜੇ ਪ੍ਰੇਰੇ ਹਨ।
ਕੁਛ ਕ ਸੁਪੱਟ ਲੈ ਸੰਗ ਸਿਧਾਰੇ,
ਕੁਝ ਕ ਸੁਪੱਟ ਕੁਝ ਕ ਸੂਰਮੇ ਕਰਮ ਚੰਦ ਤੇ ਰਤਨ ਚੰਦ ਨੇ ਆਪਣੇ ਨਾਲ ਲਏ ਨੇ, ਤੇ ਜਿੱਥੇ ਅੱਗੇ ਕਰੀਮ ਬਖਸ਼ ਲੜਨ ਜਾ ਰਿਹਾ ਉਹਦੇ ਨੇੜੇ ਆਉਣ ਲੱਗੇ ਹਨ।
ਮਿਲੇ ਕਰੀਮ ਬਖਸ਼ ਬਣ ਪਿਆਰੇ,
ਕਰੀਮ ਬਖਸ਼ ਦੇ ਪਿਆਰੇ ਬਣ ਕੇ ਉਹਨੂੰ ਆ ਕੇ ਮਿਲੇ, ਕਹਿੰਦੇ ਕਰੀਮ ਬਖਸ਼ ਹੌਸਲਾ ਰੱਖ, ਅਸੀਂ ਵੀ ਤੇਰੇ ਨਾਲ ਆ ਗਏ, ਅਸੀਂ ਵੀ ਤੇਰੇ ਨਾਲ ਹੁਣ ਅੱਗੇ ਹੋ ਕੇ ਲੜਾਂਗੇ। ਇਦਾਂ ਇਹ ਕਰੀਮ ਬਖਸ਼ ਨੂੰ ਆ ਕੇ ਮਿਲੇ ਹਨ।
ਬਾਦਤ ਬਾਜਨ ਲਗੇ ਜੁਝਾਊ,
ਉਧਰ ਜੁਝਾਊ ਬਾਜੇ, ਰਣ ਸਿੰਘੇ ਤੁਰਨੀਆਂ ਨਗਾਰੇ ਉਹ ਵੱਜਣ ਲੱਗੇ ਨੇ, ਮਾਰੂ ਰਾਗ ਵੱਜਣ ਲੱਗਾ ਹੈ।
ਗਮਨੇ ਅਗਰ ਟੋਲ ਸਮਦਾਓ,
ਕਹਿੰਦੇ ਜਿੰਨੀ ਇਹਨਾਂ ਦੀ ਟੋਲੀ ਸੀ ਸਭ ਅੱਗੇ ਸਮਦਾਓ, ਵੱਧ ਕੇ ਜਾਣ ਲੱਗੇ।
ਜਦੇ ਤੁਰਕ ਧੌਂਸੇ ਤੁੰਕਾਰੇ,
ਜਦੋਂ ਇੱਧਰ ਤੁਰਕਾਂ ਦੇ ਧੌਂਸੇ ਨਗਾਰੇ ਵੱਜੇ ਹਨ,
ਹਿਆ ਕੁਦਾਏ ਫੇਰੇ ਅਗਵਾਰੇ,
ਤੇ ਘੋੜੇ ਕੁਦਾ ਕੇ ਅੱਗੇ ਫੇਰ ਕੇ ਜਾਣ ਲੱਗੇ ਹਨ।
ਵਿਧੀ ਚੰਦ ਤੇ ਸਨਮੁਖ ਹੋਆ,
ਉਧਰੋਂ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਤਿਆਰ ਵਰ ਤਿਆਰ ਹੋਏ ਗੁਰੂ ਦੇ ਚਰਨ ਮਨਾ ਕੇ ਉਹ ਅੱਗੇ ਆ ਗਏ ਇਹਨਾਂ ਦਾ ਹੱਲਾ ਰੋਕਣ ਵਾਸਤੇ। ਤੁਰਕਾਂ ਦੇ ਇਸ ਹੇਲੇ ਨੂੰ ਰੋਕਣ ਵਾਸਤੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਅੱਗੇ ਸਨਮੁਖ ਆਏ ਹਨ।
ਸ਼ਸਤਰ ਸੰਭਾਰਤੀ ਅੱਗੇ ਜੋ
ਸ਼ਸਤਰ ਸੰਭਾਲ ਕੇ ਰਣ ਭੂਮੀ ਦੇ ਵਿਚ ਅੱਗੇ ਆ ਕੇ ਤੁਰਕਾਂ ਨੂੰ ਆਉਂਦਿਆਂ ਵੇਖਿਆ ਭਾਈ ਬਿਧੀ ਚੰਦ ਜੀ ਨੇ
ਝੂਟਣ ਲੱਗੀ ਤੁਫੰਗੇ ਬ੍ਰਿੰਦ
ਜੀ ਅਨੇਕਾਂ ਬੰਦੂਕਾਂ ਦਾਗ ਦਿੱਤੀਆਂ ਉਸ ਵੇਲੇ ਸੂਰਮਿਆਂ ਨੇ ਚੱਲ ਪਈਆਂ ਗੋਲੀਆਂ ਤੜਾ ਤਾੜ ਦੇ ਕੇ ਗੋਲੀਆਂ ਚੱਲੀਆਂ ਹਨ।
ਤੜ ਪੜ ਉੱਠਿਓ ਸ਼ਬਦ ਬਿਲੰਦ
ਤੜ ਫੜ ਕਰਕੇ ਗੋਲੀਆਂ ਚੱਲਦੀਆਂ ਕੜਾਕ ਦੇ ਕੇ ਉਹਨਾਂ ਦੀ ਆਵਾਜ਼ ਨਾਲ ਇੱਕ ਵਾਰੀ ਰਣ ਭੂਮੀ ਗੂੰਜ ਉੱਠੀ ਹੈ।
ਤੁਮਲ ਜੁੱਤ ਤਪ ਮਚਿਓ ਕਨੇਰਾ
ਤੇ ਘਮਾਸਾਨ ਦਾ ਯੁੱਧ ਜੰਗ ਦੇ ਮੈਦਾਨ ਦੇ ਵਿਚ ਤੁਮਲ ਯੁੱਧ ਕਹਿੰਦੇ ਨੇ ਨੂੰ ਕਹਿੰਦੇ ਹੁਣ ਅਖੀਰਲਾ ਮੋਰਚਾ ਹੈ ਸਮਝ ਲੋ ਇਹ ਅਖੀਰਲਾ ਹੀ ਹੱਲਾ ਹੈ ਇਸ ਕਰਕੇ ਹੁਣ ਪੂਰਨ ਤੌਰ ਤੇ ਜ਼ੋਰ ਲਾ ਕੇ ਯੋਧੇ ਆਪਸ ਵਿਚ ਲੜਨ ਲੱਗੇ ਹਨ।
ਦਿਸ਼ਹੇਲਾ ਕੀਨ ਬਡੇਰਾ
ਦੋਹਾਂ ਪਾਸਿਓ ਹੱਲਾ ਹੋ ਰਿਹਾ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਬੜੀ ਬਹਾਦਰੀ ਨਾਲ ਤੁਰਕਾਂ ਦੇ ਹੱਲੇ ਨੂੰ ਰੋਕਿਆ ਤੇ ਜਿਵੇਂ ਕਰੀਮ ਬਖਸ਼ ਦੇ ਨਾਲ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਲੋਹਾ ਲੈ ਰਹੇ ਨੇ ਔਰ ਰਣ ਭੂਮੀ ਵਿਚ ਗੁਰੂ ਸਾਹਿਬ ਦੀ ਫਤਿਹ ਹੋ ਰਹੀ ਹੈ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।